ਸਤਨਾਮ ਸ੍ਰੀ ਵਾਹਿਗੁਰੂ ਪ੍ਰਭ ਦਾਤਾ ਦਾਤਾਰ ਤੇਰੇ ਜਾਚ ਕਿਤ ਸਰਨਾ ਮਿਲੈ ਦਾਨ ਸੰਤ ਰੇਣ ਦੇ ਲਗ ਭਵ ਜਿਲ ਤਰਨਾ ਬਿਣਤ ਕਰਾਂ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਪਾਉ ਤੇ ਮਨ ਠਹਿਰਾਵੈ ਬਲੇ ਚਿਰਾਵਿੰਦਿਆਰ ਮੈਂ ਸਭ ਕਲੂ ਦੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨਮਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮੈਂ ਜਨਮਾਨਕ ਗੁਰ ਪਾਰ ਬ੍ਰਹਮ ਆਪ ਮੁਕਤ ਮੋਹੇ ਤਾਰੇ ਜੀ ਐਸਿਆਂ ਗੁਰਾਂ ਤੋਂ ਬਾਲ ਬਾਲ ਜਾਈਏ ਆਪ ਮੁਕਤ ਮੋਹੇ ਤਾਰੇ ਜੀ ਐਸਿਆਂ ਗੁਰਾਂ ਤੋਂ ਬਾਲ ਬਾਲ ਜਾਈਏ ਤਾਰੇ ਜੀ ਐਸਿਆਂ ਗੁਰਾਂ ਤੋਂ ਬਾਲ ਬਾਲ ਆਪ ਮੁਕਤ ਮੋਹੇ ਤਾਰੇ ਜੀ ਐਸਿਆਂ ਗੁਰਾਂ ਤੋਂ ਬਾਲ ਬਾਲ ਜਾਈਏ ਐਸਿਆਂ ਗੁਰਾਂ ਤੋਂ ਮਾਲ ਮਾਲ ਜਾਈਏ ਐਸਿਆਂ ਗੁਰਾਂ ਤੋਂ ਮਾਲ ਮਾਲ ਜਾਈਏ ਮੁਕਤ ਮੋਹੇ ਤਾਰੇ ਜੀ ਐਸਿਆਂ ਗੁਰਾਂ ਤੋਂ ਬਾਲ ਬਾਲ ਆਪ ਮੁਕਤ ਮੋਹੇ ਤਾਰੇ ਜੀ ਐਸਿਆਂ ਗੁਰਾਂ ਤੋਂ ਬਾਲ ਬਾਲ ਜਾਈਏ नारायण नरपत नमस्कार ऐसे गुरु को बल बल जाइए आप मुक्त मोहे तारे कवन 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 गुन कहिए अंत नहीं कुछ पारे लाख 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 कई कोरे को है ऐसो विचार विषम 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 ही पई है लाल गुलाल रंगारे कहो नानक संत मृत हुई है यो चाक गुंगा मुस्कार आप मुकुट मोहे तारे जी ऐसा गुरा तो बाल बाल जाइए आप मुकुट मोहे तारे जी ऐसा गुरा तो बाल बाल जाइए मोहे तारे जी ऐसा गुरा तो बाल बाल आप मुकुट मोहे तारे जी ऐसा गुरा तो बाल बाल जाइए खालसा साध संगत जी जितने भी आप माई भाई अपने घर के कम करने संकोच के हाजरा हजूर जहरा जहूर बाणी के बोध कल युग दे जहाज तख्त चवर दे मालिक ਗੁਰਤਾ ਗੱਡੀ ਤੋਂ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਬਹੁਤ ਉੱਤਮ ਕਰਨ ਵਾਲੇ ਹੋ ਕਾਫੀ ਸਮੇਂ ਤੋਂ ਆਪ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ अपने समय तो सवासा नु सपनिया बना रहे हो जितना समय बाकी रहा है इस समय ने सफला बनाउन लई आप सरत माई पाई अपनी मनोवृत्तियां एकाग्र करो अपने ख्यालों नु बाहर जाने तो रोको क्योंकि मन की एकाग्रता और बिरती की अंतर्मुखता द्वारा गुरबाणी के कीर्तन और विचारां तो पूरा पूरा लाभ उठाया जा सकता है। ਸਾਰਥਨਤਾ ਪੈਰਾਂ ਨਾਲ ਚੱਲ ਕੇ ਆਏ ਹੋ ਗੁਰੂ ਦਰਬਾਰ ਵਿੱਚ, ਸ਼ਰਧਾ ਭਾਵਨਾ ਦੇ ਨਾਲ ਜਿਹੜਾ ਗੁਰਸਿੱਖ ਗੁਰੂ ਦਰਬਾਰ ਵੱਲ ਨੂੰ ਚੱਲ ਕੇ ਆਉਂਦਾ ਹੈ, ਜਿਤਨੀਆਂ ਕਦਮ ਗੁਰੂ ਦਰਬਾਰ ਵੱਲ ਨੂੰ ਪੱਟਦਾ ਹੈ, ਕਹਿੰਦੇ ਉਸ ਨੂੰ ਉਤਨੇ ਸਮੇਤ ਜਗਾਦਾ ਫਲ ਮਿਲਦਾ ਹੈ। ਗੁਰਸਿੱਖ ਸ਼ਰਧਾ ਭਾਵਨਾ ਦੇ ਨਾਲ ਆਪਣੇ ਗੁਰੂਦੇਵ ਵੱਲ ਨੂੰ ਇੱਕ ਕਦਮ ਉਠਾਉਂਦਾ ਹੈ, ਗੁਰੂ ਗੁਰਸਿੱਖ ਵੱਲ ਨੂੰ ਕਰੋੜ ਕਦਮ ਅੱਗੇ ਹੋ ਕੇ ਜਾਂਦਾ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੋਪ ਹੈ। ਗੁਰਸਿੱਖ ਪ੍ਰੇਮ ਦੇ ਨਾਲ ਆਪਣੇ ਗੁਰੂਦੇਵ ਨੂੰ ਇੱਕ ਵਾਰ ਯਾਦ ਕਰੇ, ਕਹਿੰਦੇ ਗੁਰੂ ਗੁਰਸਿੱਖ ਨੂੰ ਵਾਰ ਵਾਰ ਯਾਦ ਕਰਦਾ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਵਾਰ ਵਾਰ ਗੁਰ ਹੇਤ ਹੈ। ਗੁਰਸਿੱਖ ਆਪਣੀ ਨੇਕ ਨੀਤੀ ਦੀ ਕਿਰਤੀ ਵਿੱਚੋਂ ਆਪਣੇ ਗੁਰੂਦੇਵ ਅੱਗੇ ਭਾਵੇਂ ਕੌਡੀ ਮਾਤਰ ਨੂੰ ਅਰਪਣ ਕਰੇ। ਗੁਰੂ ਗੁਰਸਿੱਖ ਨੂੰ ਨੌ ਨਿਧੀਆਂ ਅਠਾਰਾਂ ਸਿੱਧੀਆਂ ਬਖਸ਼ ਦਿੰਦਾ ਹੈ। ਪਾਵਨੀ ਭਗਤ ਭਾਏ ਕੌਡੀ ਅਗਰ ਭਾਵ ਰੱਖੇ, ਤਾਹੇ ਗੁਰ ਸਰਵ ਨਿਧਾਨ ਦਾਨ ਦੋਤ ਹੈ। ਇਹ ਜਿਹਾ ਗੁਰੂ ਜੀ ਦੀ ਮਹਿਮਾ ਅਗਾਧ ਬੋਧ ਹੈ, ਜੋ ਦਵਾ ਦਾ ਖਜ਼ਾਨਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਹੋਏ ਗੁਰੂਦੇਵ ਨੂੰ ਨਮਸਕਾਰ ਹੀ ਕਰਨੀ ਬਣਦੀ ਹੈ। ਸਤਿਗੁਰ ਦਵਾ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਾਰੇ ਸੰਗਤ ਸਿੱਖ ਦੀ ਤੇ ਗੁਰੂ ਦੀ ਪ੍ਰੀਤੀ ਦੋਵਾਂ ਦੀ ਹੈ। ਦੁਨਿਆਵੀ ਪ੍ਰੀਤੀਆਂ ਹਨ ਇਕੰਗੇ, ਪਤੰਗੇ ਦਾ ਦੀਵੇ ਨਾਲ ਪਿਆਰ ਹੁੰਦਾ ਹੈ, ਉਹ ਬੜੀ ਦੂਰੋਂ ਚੱਲ ਕੇ ਆਉਂਦਾ ਹੈ ਦੀਵੇ ਦੀ ਲਾਟ ਉੱਪਰ। ਪਰ ਸਾਰੇ ਸੰਗਤ ਜਿਸ ਦੀਵੇ ਦੀ ਲਾਟ ਨਾਲ ਪਿਆਰ ਕਰਦਾ ਹੈ, ਉਹ ਦੀਵੇ ਦੀ ਲਾਟ ਉਸਦੇ ਸਰੀਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਭੌਰੇ ਦਾ ਪ੍ਰੇਮ ਹੈ ਕਮਲ ਦੇ ਫੁੱਲ ਨਾਲ, ਬੜੀ ਦੂਰੋਂ ਚੱਲ ਕੇ ਆਉਂਦਾ ਹੈ ਕਮਲ ਦੀ ਸੁਗੰਧੀ ਲੈਣ ਵਾਸਤੇ। ਸੁਗੰਧੀ ਛੱਡ ਨਹੀਂ ਸਕਦਾ, ਸ਼ਾਮ ਹੋ ਜਾਂਦੀ ਹੈ। ਜਦੋਂ ਸੂਰਜ ਸੁੱਕਦਾ ਹੈ ਕਮਲ ਦੀਆਂ ਪੱਤੀਆਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਕਮਲ ਦੀਆਂ ਪੱਤੀਆਂ ਮੁੜਦੀਆਂ ਮੁੜਦੀਆਂ ਭੌਰੇ ਦੇ ਸਰੀਰ ਵਿੱਚ ਖੁੱਭ ਜਾਂਦੀਆਂ ਹਨ। ਜਿਸ ਕਮਲ ਦੇ ਫੁੱਲ ਦੇ ਨਾਲ ਭੌਰੇ ਦਾ ਪਿਆਰ ਹੈ, ਉਹ ਕਮਲ ਦਾ ਫੁੱਲ ਉਸਦੀ ਮੌਤ ਦਾ ਬਾਇਕ ਬਣ ਜਾਂਦਾ ਹੈ। ਮੱਛੀ ਦਾ ਪਿਆਰ ਹੈ ਪਾਣੀ ਦੇ ਨਾਲ, ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਿਓ, ਤੜਪ ਤੜਪ ਕੇ ਪ੍ਰਾਣ ਦੇ ਦੇਵੇਗੀ, ਪਰ ਪਾਣੀ ਦਾ ਮੱਛੀ ਨਾਲ ਕੋਈ ਪਿਆਰ ਨਹੀਂ। ਜਿਸ ਪਾਣੀ ਨਾਲ ਮੱਛੀ ਪਿਆਰ ਕਰਦੀ ਹੈ, ਉਸੇ ਪਾਣੀ ਦੇ ਵਿੱਚ ਮਛੇਰੇ ਆ ਕੇ ਜਾਲ ਸੁੱਟਦੇ ਹਨ, ਮੱਛੀ ਨੂੰ ਪਕੜ ਕੇ ਲੈ ਜਾਂਦੇ ਹਨ। ਪਾਣੀ ਮੱਛੀ ਨੂੰ ਮਛੇਰੇ ਦੇ ਜਾਲ ਤੋਂ ਬਚਾਉਣ ਵਾਸਤੇ ਸਮਰੱਥ ਨਹੀਂ। ਉਹ ਪ੍ਰੀਤੀਆਂ ਤਾਂ ਨੇ ਕੰਗੀ ਦੁਖਦਾਈ, ਪਰ ਸਾਰ ਸੰਤ ਗੁਰੂ ਦੀ ਅਤੇ ਸਿੱਖ ਦੀ ਪ੍ਰੀਤੀ ਤਾਂ ਡੋਲਦੀ ਹੈ। ਜਦੋਂ ਇਹ ਦੁਖਦਾਈ ਪ੍ਰੀਤੀਆਂ ਨਹੀਂ ਛੱਡੀਆਂ ਜਾਂਦੀਆਂ, ਭਾਵੇਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੀਵੇ ਦੀ ਲਾਟ ਉੱਪਰ ਪਤੰਗੇ ਛੱਡਦੇ ਰਹਿਣ, ਪਤੰਗਾ ਕਦੇ ਦੀਵੇ ਦੀ ਲਾਟ ਪਾਸ ਜਾਣੋਂ ਨਹੀਂ ਹਟਦਾ। ਭਾਵੇਂ ਹਰ ਰੋਜ਼ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਭੌਰੇ ਕਮਲ ਦੀਆਂ ਪੱਤੀਆਂ 'ਚ ਸੁਕੜ ਕੇ ਮਰਦੇ ਜਾਣ, ਭੌਰਾ ਕਦੇ ਕਮਲ ਦੇ ਫੁੱਲ ਪਾਸ ਜਾਣ ਤੋਂ ਸੰਕੋਚ ਨਹੀਂ ਕਰੇਗਾ। ਭਾਵੇਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸਮੁੰਦਰ ਦੇ ਵਿੱਚੋਂ ਦਰਿਆਵਾਂ ਦੇ ਵਿੱਚੋਂ ਮੱਛੀਆਂ ਫੜੀਆਂ ਜਾਂਦੀਆਂ ਹਨ, ਪਰ ਮੱਛੀ ਕਦੇ ਪਾਣੀ ਦੇ ਨਾਲੋਂ ਆਪਣੀ ਪ੍ਰੀਤ ਨਹੀਂ ਤੋੜਦੀ। ਜਦੋਂ ਇਹ ਦੁਖਦਾਈ ਪ੍ਰੀਤੀਆਂ ਨਹੀਂ ਛੱਡਦੇ, ਸਾਰ ਸੰਗਤ ਸਿੱਖ ਦੀ ਤੇ ਗੁਰੂ ਦੀ ਪ੍ਰੀਤੀ ਤਾਂ ਸੁਖਦਾਈ ਹੈ, ਦੋਵਾਂ ਦੀ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਹਨ, ਗੁਰੂ ਤੇ ਸਿੱਖ ਦੀ ਪ੍ਰੀਤੀ ਟੁੱਟ ਨਹੀਂ ਸਕਦੀ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕਾ ਮਰੈ ਨਾ ਟਰੈ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਪ੍ਰੀਤ ਕਿਉਂ ਵਿਸਾਰ ਹੈ ਗੁਰਸਿੱਖ ਸੁਖਦਾਈ, ਪ੍ਰੀਤ ਕਿਉਂ ਵਿਸਾਰ ਹੈ ਗੁਰਸਿੱਖ ਸੁਖਦਾਈ। क्यों दुसार है गुरु सुख सुखदाई इस क्यों दुसार है गुरु सुख सुखदाई सुखदाई प्रीत क्यों विसार है गुरु सिख सुखदाई प्रीत क्यों विसार है सुख राई इस क्यों विसार है गुरु सुख सुख राई पतंग प्रीत रीत कर पतंग प्रीत रीत कर रीत कर महान प्रीत मिले दार है कमल फैसले कर कमल फैसले कर कमल संपत मान प्राण बरहार है गल मीन लिवलीन गत मीन लिवलीन गत बिछड़ के राख ना सकते वह डार है प्रतीत कै मेरे नाटरे प्रतीत की मेरे नाटरे गुर सुख सुख नाई प्रीत क्यों विचार है जरा गुरु इतना मेहरबान है गुर सिख नाल इतना प्रेम करता है सानू सतगुरु सच्चे पातशाह साहब गुरु अमरदास जी महाराज ने उसके सन्मुख होने की ताकीद की है जे कोई सिख गुरु छेटी सन्मुख होगा तो सन्मुख सिख कोई जीव रहा गुरु नाले गुरु का चरण हिरदा ते आए अंतरात्मा संभाले आप छड़ सदा रहा परने गुरु नेवर ना जाने कोई कह नानक सुनो संत हो सो सिख सन्मुख होए सार संत गुरु की खुशी ਕਿਰਪਾ ਗੁਰਸਿੱਖਾਂ ਨੇ ਪ੍ਰਾਪਤ ਕੀਤੀ ਹੈ ਜਿਹੜੇ ਮਹਾਰਾਜ ਦੇ ਸਨਮੁਖ ਰਹੇ। ਬੇਮੁਖਾਂ ਨੂੰ ਕਦੇ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੋਈ। ਬੇਮੁਖਾਂ ਦੀ ਬਾਤ ਤਾਂ ਮਹਾਰਾਜ ਨੇ ਪ੍ਰਮਾਣ ਕੀਤਾ ਹੈ, ਜੇ ਕੋ ਗੁਰ ਤੋਂ ਬੇਮੁਖ ਹੋਵੇ ਜੇ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆਂ ਜਾਏ। ਜੇ ਕੋ ਗੁਰ ਤੋਂ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ, ਜੇ ਕੋ ਗੁਰ ਤੋਂ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ। ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ, ਜੇ ਕੋ ਗੁਰ ਤੋਂ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ। ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ, ਜੇ ਕੋ ਗੁਰ ਤੋਂ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ। ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਦੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਕਿੱਥੋਂ ਮਿਲਦੀ ਹੈ? ਫਿਰ ਮੁਕਤ ਪਾਏ ਲਾਗ ਕਰਨੀ ਸਤਿਗੁਰੂ ਸ਼ਬਦ ਸੁਣਾਏ। ਕੋਈ ਮਿਸਾਲ ਵੀ ਹੈ ਸਾਰ ਸੰਗਤ, ਆਪਾਂ ਗੁਰ ਇਤਿਹਾਸ ਵਿੱਚੋਂ ਮਿਸਾਲ ਲੈਂਦੇ ਹਾਂ। ਗੁਰੂ ਕਲਗੀ ਪ੍ਰਪਾਤਸ਼ਾਹ ਜਿਨ੍ਹਾਂ ਦਾ ਅਵਤਾਰ ਹੋਇਆ ਦੁਨੀਆਂ ਤੋਂ ਜ਼ੁਲਮ ਦਾ ਨਾਸ ਕਰਨ ਵਾਸਤੇ, ਗਰੀਬਾਂ ਦੀ ਮਜ਼ਲੂਮਾਂ ਦੀ ਰੱਖਿਆ ਵਾਸਤੇ, ਮਹਾਰਾਜ ਆਪਣਾ ਦੁਨੀਆਂ ਦੇ ਪਰਾਉਣ ਦਾ ਮਨੋਰਥ ਕਥਨ ਕਰਦੇ ਹਨ। ਹਮ ਇਹ ਕਾਜ ਜਗਤ ਮੋਆਏ, ਧਰਮ ਹੇਠ ਗੁਰਦੇਵ ਪਠਾਏ, ਯਾਹੀ ਕਾਜ ਤਰਾ ਹਮ ਜਨਮੰ, ਸਮਝ ਲੇ ਹੋ ਸਾਧੂ ਸਲਮਨ, ਧਰਮ ਚਲਾਵਨ ਸੰਤੋ ਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਹਮ ਇਹ ਕਾਜ ਜਾਗਤ ਮੋਆਏ, ਹਮ ਇਹ ਕਾਜ ਜਾਗਤ ਮੋਆਏ, ਸਾਜ ਜਾਵਤ ਮੋ ਆਏ। परमेश्वर ने अकाल पुरख वाहेगुरु ने महाराज ने हुक्म करके भेजिया मैं अपना सत तोहे में वाजा पंच कर कर करवे को साजा जाए कहा तुम धर्म बिठारो दुष्ट दोखिन पकड़ पछारो। तो महाराज अपना दुनिया के प्राण का मनोरथ आप दस गए हैं किसी महात्मा को पराए कहने वास्ते धर्म का विस्तार करने वास्ते धर्म का प्रचार करने वास्ते धर्म के धारणियों की रक्षा वास्ते धर्म के विरोधी गालमां के नाश वास्ते धर्म के विरोधी गालमां का नाश करने वास्ते गुरु कलगी कृपाल साहब ने एक नहीं दो नहीं चार नहीं बल्कि 14 जंग लड़े। जो हर वारी गालमां नूं मूंह दी खानी पैंदी प्रसार संत उन्होंने रल के श्री आनंदपुर साहब ने घेरा पा लिया कले कले आप गुरु नूं हरा नहीं सकते बस एको उपा है आनंदपुर नूं घेर के अंदर राशन जाना बंद कर दईए अपने आप ही सिख सुखदे दुख तो सते हुए आत्म समर्पण करनगे प्रसार संत गुरु कलगी तरपार साहब दे मर्जी वड़े गुरसिखा ने भुखे कहा रह के इस वीरता दे नाल जालम दा मुकाबला किया जिहदे नाल दी मिसाल नहीं दिती जा सकती। लगातार कई महीने श्री आनंदपुर साहब नूं घेरा पिया रहा ना सिखा ने इन मनी ना जालम गुरु कलगी तरपार साहब गिरफ्तार कर सके बड़े परेशान हैं ज्योता बना रहे कोई होर तरीका लगी है क्योंकि सार संत कहे नीति के चार भेद हैं शाम दाम दंड भेद जदों तो यह परमेश्वर ने अकाल पुरख वाहिगुरु ने सृष्टि साजी है हुकूमत यह भेद बढ़िया आई हैं कदे शाम दा शरण पै जाना कदे दाम दा लालच दे देना कदे दंड दा अपना हथियार वरत्या कदे भेद आपस दे विच फुट पा देनी। उन्हां ने सोचिया कि शाम दाम दे भेद इत्थे चल नहीं सके ना किसे नूं लालच दित्ता जा सकदा है अते ना इन्हां नूं डराया धमकाया जा सकदा है। फिर अगला नीति का भेद जिसनू फुट कहा जा सकता है उन्होंने फुट पाउण दा उपराला किया जो पहाड़ी राजे सन
ਉਹਨਾਂ ਨੇ ਆਟੇ ਦੇ ਗਊ ਬਣਾ ਕੇ ਭੇਜੀ ਬ੍ਰਾਹਮਣ ਦੇ ਪਾਸ। ਜਿਹੜੇ ਮੁਗਲ ਹਾਕਮ ਸਨ ਉਹਨਾਂ ਨੇ ਕਾਜ਼ੀ ਨੂੰ ਕੁਰਾਨ ਦੇ ਕੇ ਭੇਜਿਆ। ਪਹਾੜੀ ਰਾਜਿਆਂ ਨੇ ਗਊ ਦੀ ਕਸਮ ਖਾਧੀ। ਉਹਨਾਂ ਮੁਗਲ ਹਾਕਮਾਂ ਨੇ ਕੁਰਾਨ ਦੀ ਕਸਮ ਚੁੱਕੀ। ਵਾਹਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੁਸੀਂ ਕਿਹੜਾ ਖਾਲੀ ਕਰਕੇ ਚਲੇ ਜਾਓ, ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ, ਬਾਦਸ਼ਾਹ ਨੂੰ ਮੂੰਹ ਦਿਖਾਉਣ ਜੋਗੇ ਰਹਿ ਜਾਈਏ। ਨਹੀਂ ਸਾਨੂੰ ਔਰੰਗਜ਼ੇਬ ਲਾਹਨਤਾਂ ਫਟਕਾਰਾਂ ਪਾਏਗਾ, ਜਿਤਨੇ ਮਹੀਨੇ ਘੇਰਾ ਪਾਏ ਨੂੰ ਹੋ ਗਏ। ਤੁਸੀਂ ਅਜੇ ਤੱਕ ਗੁਰੂ ਨੂੰ ਉਸਦੇ ਗਿਣਤੀ ਦੇ ਸਿੰਘਾਂ ਨੂੰ ਹਰਾ ਨਹੀਂ ਸਕੇ। ਸਾਰ ਸੰਤ ਗੁਰੂ ਕਲਗੀ ਤਰਪਾਰਸ਼ਾ ਇਹਨਾਂ ਦੀ ਬੇਈਮਾਨੀ ਨੂੰ ਅੰਦਰਲੇ ਕੱਪ ਨੂੰ ਜਾਣਦੇ ਸਨ, ਪਰ ਭੁੱਖਦੇ ਸਤਾਏ ਬਹੁਤ ਸਾਰੇ ਸਿੰਘ ਸੋਚਣ ਲੱਗੇ ਵੀ ਹੁਣ ਦੁਸ਼ਮਣ ਸਾਹਾਂ ਸੁਗੰਧਾਂ ਖਾਂਦੇ ਹਨ, ਇਸ ਸਮੇਂ ਦਾ ਲਾਭ ਉਠਾਉਣਾ ਚਾਹੀਦਾ ਹੈ। ਸਾਰਥੰਦ ਭੁੱਖ ਦੇ ਦੁੱਖ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਹੈ। ਜਿਨ੍ਹਾਂ ਨੇ ਭੁੱਖ ਦਾ ਦੁੱਖ ਬਰਦਾਸ਼ਤ ਕੀਤਾ ਉਹਨਾਂ ਪਾਸੋਂ ਪੁੱਛ ਕੇ ਦੇਖੋ। ਭਗਤ ਫਰੀਦ ਜੀ ਨੇ ਭੁੱਖੇ ਰਹਿ ਕੇ ਤਪੱਸਿਆ ਕੀਤੀ, ਪਰ ਕਹਿਣਾ ਪਿਆ ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾਏ ਕੇ ਪਲ ਕੇ ਫਿਰ ਖੜੀ। ਭਗਤ ਕਬੀਰ ਜੀ ਪਾਸੋਂ ਪੁੱਛ ਕੇ ਦੇਖੋ। ਭਗਤ ਕਬੀਰ ਜੀ ਕਹਿੰਦੇ ਭੁੱਖੇ ਭਗਤ ਨਾ ਕੀਜਾ, ਜਾ ਮਾਲਾ ਆਪਣੀ ਲੀਜਾ। ਪਰਮੇਸ਼ਰ ਨੂੰ ਲਾਮਾ ਦਿੰਦੇ ਹਨ, ਪਰਮੇਸ਼ਰ ਮੈਥੋਂ ਭੁੱਖਾ ਰਹਿ ਕੇ ਤੇਰੀ ਬੰਦਗੀ ਨਹੀਂ ਹੋ ਸਕਦੀ, ਤੇ ਭੁੱਖੇ ਤੋਂ ਹੀ ਬੰਦਗੀ ਕਰਾਉਣੀ ਹੈ, ਸਾਂਭ ਆਪਣੀ ਮਾਲਾ, ਮੈਥੋਂ ਨਹੀਂ ਤੇਰੀ ਜਾਂਦੀ। ਭਗਤ ਕਬੀਰ ਜੀ ਰਹਿ ਕੇ ਭੁੱਖੇ, ਭਗਤ ਕਬੀਰ ਜੀ ਵਰਗੇ ਭੁੱਖੇ ਰਹਿ ਕੇ ਮਾਲਾ ਨਹੀਂ ਫੇਰ ਸਕਦੇ। ਉਹਨਾਂ ਸਿੰਘਾਂ ਨੇ ਤਾਂ ਭੁੱਖੇ ਰਹਿ ਕੇ ਜੰਗ ਯੁੱਧ ਲੜਨੇ ਸਨ, ਕਮਜ਼ੋਰੀ ਦਿਖਾ ਦੇਣੀ ਕੋਈ ਚੰਬੇ ਵਾਲੀ ਗੱਲ ਨਹੀਂ। ਸਾਰ ਸੰਗਤ ਮਹਾਰਾਜ ਨੂੰ ਮਜਬੂਰ ਕਰਨ ਲੱਗੇ, ਮਹਾਰਾਜ ਆਪਾਂ ਕਿਲ੍ਹਾ ਛੱਡ ਦੇਈਏ, ਇਹ ਹੁਣ ਸੌਂ ਖਾਂਦੇ ਹਨ। ਮਹਾਰਾਜ ਕਹਿਣ ਲੱਗੇ ਖਾਲਸਾ ਜੀ, ਇਹਨਾਂ ਦੇ ਦਿਲ ਵਿੱਚ ਕਪਟ ਹੈ, ਬੇਈਮਾਨੀ ਹੈ, ਇਹ ਛੱਲ ਦੇ ਨਾਲ ਪ੍ਰੇਰ ਦੇ ਨਾਲ ਆਪਣੇ ਪਾਸੋਂ ਕਿਲ੍ਹਾ ਖਾਲੀ ਕਰਵਾਉਣਾ ਚਾਹੁੰਦੇ ਹਨ। ਜਦੋਂ ਆਪਾਂ ਕਿਲ੍ਹਾ ਖਾਲੀ ਕੀਤਾ, ਇਹਨਾਂ ਨੇ ਆਪਣੇ ਉੱਪਰ ਹਮਲਾ ਕਰ ਦੇਣਾ ਹੈ। ਇਹਨਾਂ ਦੀਆਂ ਸੌਹਾਂ ਸੰਬੰਧਾਂ ਦਾ ਇਤਬਾਰ ਨਾ ਕਰੋ, ਤੁਸੀਂ ਪਰਮੇਸ਼ਰ ਦੇ ਉੱਪਰ, ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਨਿਸ਼ਚਾ ਰੱਖੋ। ਜਿਹੜੇ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਦੁੱਖ ਤੁਹਾਡੇ ਦਾਰੂ ਬਣਨਗੇ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੁਹਾਨੂੰ ਲੋਕ ਪ੍ਰਲੋਕ ਦੇ ਸੁੱਖ ਮਿਲਣੇ ਹਨ, ਤੇ ਕੁਝ ਸਮਾਂ ਹੋਰ ਇਸੇ ਤਰ੍ਹਾਂ ਬਤੀਤ ਕਰੋ, ਇਹ ਆਪਣੇ ਆਪ ਹੀ ਚੱਕ ਮਾਰ ਕੇ ਵਾਪਸ ਪਰਤ ਜਾਣਗੇ। ਪਰ ਸਾਰ ਸਾਨੂੰ ਭੁੱਖ ਦੇ ਸਤਾਏ ਸਿੰਘਾਂ ਨੇ ਮਹਾਰਾਜ ਨੂੰ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਮਹਾਰਾਜ ਪਾਸੋਂ ਛੁੱਟੀਆਂ ਮੰਗਣ ਲੱਗੇ। ਮਹਾਰਾਜ ਕਹਿੰਦੇ ਖਾਲਸਾ ਵੀ ਤੇਰੀ ਛੁੱਟੀ ਲੈਣੀ ਹੈ, ਉਹ ਨਹੀਂ ਜਾਂਦੇ, ਤੇ ਨਿਸ਼ਾਨੀ ਦੇ ਜਾਓ। ਮਹਾਰਾਜ ਸਾਡੇ ਪਾਸ ਨਿਸ਼ਾਨੀ ਦੇਣ ਵਾਸਤੇ ਕੀ ਬਚਿਆ ਹੈ? ਮਹਾਰਾਜ ਕਹਿੰਦੇ ਖਾਲਸਾ ਜੀ ਜਾਣਾ ਹੈ ਤਾਂ ਬੇਦਾਵਾ ਲਿਖ ਕੇ ਦੇ ਜਾਓ। ਸਾਰ ਸੰਗਤ ਬੇਦਾਵੇ ਦਾ ਨਾਂ ਸੁਣ ਕੇ ਮਸਲਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ, ਪਰ ਫਿਰ ਵੀ ਹੁਣ ਹੀ ਉਹਨਾਂ ਦੇ ਪਾਸੋਂ ਬੇਦਾਵਾ ਲਿਖਵਾ ਦਿੱਤਾ। ਚਿੱਟੇ ਕਾਗਜ਼ ਦੇ ਉੱਪਰ ਕਾਲੇ ਅੱਖਰ ਲਿਖ ਦਿੱਤੇ, ਆਵਾਜ਼ਾਂ ਵਾਲੇ ਸਤਿਗੁਰੂ, ਤੂੰ ਸਾਡਾ ਗੁਰੂ ਨੀ, ਅਸੀਂ ਤੇਰੇ ਸਿੱਖ ਨੀ। ਬੇਦਾਵੇ ਵਾਲੇ ਕਾਗਜ਼ ਦੇ ਉੱਪਰ ਸਭ ਤੋਂ ਪਹਿਲਾਂ ਭਾਈ ਮਹਾਂ ਸਿੰਘ ਨੇ ਦਸਤਖਤ ਕੀਤੇ। ਦੇਖਾ ਦੇਖੀ ਹੋਰ ਸਿੰਘਾਂ ਨੇ ਦਸਤਖਤ ਕਰਨੇ ਸ਼ੁਰੂ ਕਰ ਦਿੱਤੇ। ਤਕਰੀਬਨ 700 ਦੀ ਗਿਣਤੀ ਦੇ ਸਿੰਘਾਂ ਨੇ ਬੇਦਾਵਾ ਲਿਖ ਦਿੱਤਾ। ਭਾਵੇਂ ਨਹੀਂ ਸੀ ਚਾਹੁੰਦੇ ਕਿ ਗੁਰੂ ਕਲਗੀ ਤਰਪਾਰਸ਼ਾਹ ਪਾਸੋਂ ਬੇਮੁਖ ਹੋਈਏ, ਪਰ ਸਾਰ ਸੰਗਤ ਚੰਦਰੀ ਭੁੱਖ ਨੇ ਉਹਨਾਂ ਸਿੰਘਾਂ ਦੇ ਪਾਸੋਂ ਇਹ ਕਾਲਾ ਕਰਵਾ ਹੀ ਦਿੱਤਾ। ਅਸੀਂ ਸਿੱਖ ਨਾ ਗੁਰੂ ਜੀ ਤੇਰੇ, ਤੁਸੀਂ ਸਾਡਾ ਗੁਰੂ ਪਾਤਸ਼ਾਹ, ਸਿੱਖ ਨੀ ਗੁਰੂ ਜੀ ਤੇਰੇ, ਤੁਸੀਂ ਸਾਡਾ ਗੁਰੂ ਪਾਤਸ਼ਾਹ।
ਸਿੱਖਣਾ ਗੁਰੂ ਜੀ ਤੇਰੇ ਉਹੀ ਸਾਡਾ ਗੁਰੂ ਪਾਤਸ਼ਾਹ ਸਿੱਖਣਾ ਗੁਰੂ ਜੀ ਤੇਰੇ ਉਹੀ ਸਾਡਾ ਗੁਰੂ ਪਾਤਸ਼ਾਹ
ਸਾਰ ਸੰਗਤ ਸਿੰਘਾਂ ਨੇ ਕਮਜ਼ੋਰੀ ਦਿਖਾ ਦਿੱਤੀ, ਬੇਮੁਖ ਹੋ ਗਏ। ਮਹਾਰਾਜ ਨੇ ਬੇਦਾਵੇ ਵਾਲਾ ਕਾਗਜ਼ ਸਾਂਭ ਕੇ ਰੱਖ ਲਿਆ, ਕਿਉਂਕਿ ਮਹਾਰਾਜ ਜਾਣਦੇ ਸਨ ਮੇਰੇ ਪੁਲੇੜ ਸਿੱਖ ਕਿਸੇ ਸਮੇਂ ਆ ਕੇ ਸਾਡੇ ਪਾਸੋਂ ਆਪਣੀ ਇਮਾਨਤ ਮੰਗਣਗੇ, ਉਹਨਾਂ ਨੂੰ ਕੀ ਜਵਾਬ ਦੇਵਾਂਗਾ। ਚਲੇ ਗਏ ਵਾਪਸ ਆਪਣੇ ਆਪਣੇ ਇਲਾਕਿਆਂ ਨੂੰ। ਇਤਿਹਾਸ ਗੱਲ ਦੇ ਸਾਖੀ ਭਰਦਾ ਹੈ ਕਿ ਜਿਨ੍ਹਾਂ ਸਿੰਘਾਂ ਨੇ ਬੇਦਾਵਾ ਲਿਖਿਆ ਜ਼ਿਆਦਾਤਰ ਮਾਝੇ ਦੇ ਸਨ। ਜਦੋਂ ਵਾਪਸ ਆਪਣੇ ਘਰਾਂ ਨੂੰ ਪਰਤੇ, ਪਿੰਡ ਦੇ ਲੋਕਾਂ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਹਾਲ ਪੁੱਛਿਆ। ਖਾਲਸਾ ਵੀ ਪਤਾ ਲੱਗਿਆ ਹੈ ਸ੍ਰੀ ਅਨੰਦਪੁਰ ਸਾਹਿਬ ਬੜਾ ਭਾਰੀ ਜੰਗ ਹੋ ਰਿਹਾ ਹੈ, ਅਨੰਦਪੁਰੀ ਨੂੰ ਘੇਰਾ ਪਿਆ ਹੈ, ਕੀ ਹਾਲ ਹੈ ਮਹਾਰਾਜ ਦਾ, ਮਹਾਰਾਜ ਦੇ ਪਰਿਵਾਰ ਦਾ, ਸਿੰਘਾਂ ਦਾ? ਉਹਨੇ ਸ਼ਰਮਿੰਦੇ ਹੋਏ ਕੀ ਕਹਿਣ, ਕਹਿਣ ਲੱਗੇ ਵੀ ਹਾਂ ਜੰਗ ਤਾਂ ਬੜਾ ਭਾਰੀ ਹੋ ਰਿਹਾ ਹੈ, ਕਈ ਮਹੀਨਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੈ, ਵਾਰ ਵਾਰੀ ਫੌਜ ਬਾਹਰੋਂ ਸ੍ਰੀ ਅਨੰਦਪੁਰ ਸਾਹਿਬ ਰਾਸ਼ਨ ਨਹੀਂ ਆਉਣ ਦਿੰਦੀ, ਭੁੱਖ ਦੇ ਦੁੱਖੋਂ ਸਿੰਘਾਂ ਦੇ ਸਰੀਰ ਸੁੱਕ ਕੇ ਪਿੰਜਰ ਹੋ ਗਏ ਹਨ, ਚਾਰੇ ਰਿਥੁੜ ਕਰਕੇ ਮਹਾਰਾਜ ਦੇ ਦਲ ਸ਼ਿੰਗਾਰ ਵਰਗੇ ਘੋੜੇ ਪ੍ਰਸਾਦੀ ਹਾਥੀ ਵਰਗੇ ਹਾਥੀ ਚੜਾਈ ਕਰ ਚੁੱਕੇ ਹਨ। ਸਾਰ ਸਿੰਘ ਜਦੋਂ ਇਸ ਤਰ੍ਹਾਂ ਅਨੰਦਪੁਰ ਸਾਹਿਬ ਦਾ ਹਾਲ ਦੱਸਣ ਲੱਗੇ, ਲੋਕਾਂ ਨੇ ਲਾਹਣਤਾਂ ਫਟਕਾਰਾਂ ਪਾਉਣੀਆਂ ਸ਼ੁਰੂ ਕੀਤੀਆਂ। ਇਸ ਹਾਲਤ ਦੇ ਵਿੱਚ ਤੁਸੀਂ ਮਹਾਰਾਜ ਦਾ ਸਾਥ ਛੱਡ ਕੇ ਆ ਗਏ ਇੱਥੇ ਸੁੱਖ ਪਾਉਣ ਵਾਸਤੇ? ਜਿਹੜਾ ਉਹਨਾਂ ਦੇ ਘਰ ਵਾਲੀਆਂ ਸਨ ਸਿੰਘਾਂ ਦੇ, ਉਹਨਾਂ ਨੇ ਲਾਹਣਤਾਂ ਪਾਉਣੀਆਂ ਸ਼ੁਰੂ ਕੀਤੀਆਂ, ਕਹਿਣ ਲੱਗੀਆਂ ਤੁਸੀਂ ਪਾ ਲਓ ਔਰਤਾਂ ਵਾਲੇ ਵਸਤਰ ਹੱਥਾਂ ਚ ਪਾ ਲਓ ਚੂੜੀਆਂ, ਹੁਣ ਸਾਨੂੰ ਤਲਵਾਰਾਂ ਫੜਾਓ, ਅਸੀਂ ਮੈਦਾਨੇ ਜੰਗ ਦੇ ਵਿਚ ਜਾ ਕੇ ਜ਼ਾਲਮਾਂ ਦਾ ਮੁਕਾਬਲਾ ਕਰਾਂਗੇ। ਉਹਨਾਂ ਸਿੰਘਾਂ ਦੇ ਪਾਸੋਂ ਰੋਜ਼ ਰੋਜ਼ ਦੀਆਂ ਲਾਹਣਤਾਂ ਫਟਕਾਰਾਂ ਸੁਣਨੀਆਂ ਮੁਸ਼ਕਲ ਹੋ ਗਈਆਂ, ਪਰ ਹੁਣ ਕਰਦੇ ਵੀ ਕੀ? ਮਹਾਰਾਜ ਦੇ ਪਾਸੋਂ ਬੇਮੁਖ ਹੋ ਚੁੱਕੇ ਸਨ, ਤੀਰ ਚੱਲ ਚੁੱਕਿਆ ਸੀ। ਜਦੋਂ ਰੋਜ਼ ਫਟਕਾਰਾਂ ਪੈਣ ਲੱਗੀਆਂ, ਫਿਰ ਮੁਖੀ ਮੁਖੀ ਸਿੱਖਾਂ ਨੇ ਵਿਚਾਰ ਕੀਤੀ ਵੀ ਇਹੋ ਜਿਹੀ ਬੇਗੈਰਤੀ ਦੀ ਜ਼ਿੰਦਗੀ ਨਾਲ ਤਾਂ ਮੌਤ ਹੀ ਬਿਹਤਰ ਹੈ। ਸਾਰ ਸੰਤ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਬੇਦਾਵੇ ਵਾਲੇ ਕਾਗਜ਼ ਦੇ ਉੱਪਰ ਦਸਤਖਤ ਕੀਤੇ ਸਨ। ਉਹ ਆਪਣੇ ਆਪ ਨੂੰ ਹੀ ਲਾਹਣਤਾਂ ਫਟਕਾਰਾਂ ਪਾਉਣ ਲੱਗੇ। ਮਾਤਾ ਭਾਗੋ ਜੀ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹਨਾਂ ਨੇ ਵੀ ਸਿੰਘਾਂ ਨੂੰ ਪ੍ਰੇਰਨਾ ਸ਼ੁਰੂ ਕੀਤਾ, ਖਾਲਸਾ ਜੀ ਗੁਰੂ ਦਾ ਬਿਰਧ ਹੈ ਬਖਸ਼ਿੰਦ, ਹੁਣ ਵੀ ਜਾ ਕੇ ਮਹਾਰਾਜ ਦੇ ਪਾਸੋਂ ਮੁਆਫ਼ੀ ਮੰਗੋ, ਉਹ ਤੁਹਾਡੇ ਆਗੁਣਾਂ ਨੂੰ ਮੀਂਹ ਚ ਤਾਰਨਗੇ, ਜ਼ਰੂਰ ਤੁਹਾਨੂੰ ਖਿਮਾ ਕਰ ਦੇਣਗੇ। ਮਾਤਾ ਭਾਗੋ ਜੀ ਨੇ ਅਤੇ ਭਾਈ ਸਾਹਿਬ ਭਾਈ ਮਾਂ ਮਹਾਂ ਸਿੰਘ ਜੀ ਨੇ ਨਾਲ ਦੇ ਇਲਾਕਿਆਂ ਵਿਚ ਫਿਰ ਕੇ ਬਹੁਤ ਸਾਰੇ ਬੇਦਾਵੀ ਸਿੰਘਾਂ ਨੂੰ ਇਕੱਤਰ ਕਰ ਲਿਆ। ਫਿਰ ਉਹਨਾਂ ਨੂੰ ਕਹਿਣ ਲੱਗੇ, ਖਾਲਸਾ ਜੀ ਯਾਦ ਕਰੋ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਚਨ, ਜੋ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਆਪਾਂ ਗੁਰੂ ਦੇ ਪਾਸੋਂ ਬੇਮੁਖ ਹੋ ਚੁੱਕੇ ਹਾਂ, ਹੁਣ ਬੇਮੁਖਾਂ ਦਾ ਕੀ ਹਾਲ ਹੁੰਦਾ ਹੈ ਲੋਕ ਪ੍ਰਲੋਕ ਦੇ ਵਿਚ? ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਮਾਣ ਕਰ ਦੇਣ, ਸੇਵਕ ਦਰਗ ਹੈ ਸੁਰਖਰੂ, ਜਿਹੜੇ ਤਾਂ ਗੁਰਸਿੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਤਾਂ ਸੁਰਖਰੂ ਹੋ ਕੇ ਪਰਮੇਸ਼ਰ ਦੀ ਦਰਗਾਹ ਵਿਚ ਜਾਂਦੇ ਹਨ। ਉੱਥੇ ਫਿਰ ਉਹਨਾਂ ਨੂੰ ਸਾਰੇ ਜੀਆਂ ਕਹਿੰਦੇ ਹਨ ਰੇਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਖ ਦੇਵ। ਪਰ ਜਿਹੜੇ ਹੁੰਦੇ ਨੇ ਬੇਮੁਖ ਉਹਨਾਂ ਦੀ ਗੱਲ ਭਾਈ ਸਾਹਿਬ ਨੇ ਕੀ ਕਿਹਾ ਸੇਵਕ ਦਰਗਾਹ ਸੁਰਖਰੂ ਬੇਮੁਖ ਮੂੰਹ ਕਾਲਾ
ਬੇਮੁਖਾਂ ਦੇ ਹੋਣ ਮੂੰਹ ਕਾਲੇ ਵਿੱਚ ਜਾ ਕੇ ਡਰੇ ਬਾਰੇ ਬੇਮੁਖਾਂ ਦੇ ਹੋਣ ਮੂੰਹ ਕਾਲੇ ਵਿੱਚ ਜਾ ਕੇ ਡਰੇ ਬਾਰੇ Thank you.
ਜਿਉਂ ਕਰ ਨਿਰਮਲ ਯਾਰ ਸੀ ਸਭ ਦੇਖਣ ਵਾਲਾ ਦੇਹਾਂ ਨੂੰ ਕਰ ਪਾਲੀਏ
ਭਾਈ ਮਹਾਂ ਸਿੰਘ ਜੀ ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ ਉਹਨਾਂ ਨੂੰ ਇਕੱਤਰ ਕਰਕੇ ਕਹਿਣ ਲੱਗੇ ਖਾਲਸਾ ਜੀ ਜੇ ਆਪਾਂ ਇਸੇ ਤਰ੍ਹਾਂ ਗੁਰੂ ਤੋਂ ਬੇਮੁਖ ਹੀ ਰਹੇ ਇੱਥੇ ਦਾ ਲਾਹਨਤਾਂ ਫਟਕਾਰਾਂ ਪੈਣਗੀਆਂ ਹੀ ਪ੍ਰਲੋਕ ਚ ਵੀ ਮੂੰਹ ਕਾਲਾ ਹੋਵੇਗਾ ਬਿਹਤਰ ਇਹੋ ਹੀ ਆ ਮਹਾਰਾਜ ਦੇ ਪਾਸੋਂ ਪੁੱਲ ਬਖਸ਼ਾ ਲਈ ਜਾਵੇ ਉਹਨਾਂ ਸਭਨਾ ਸਿੰਘਾਂ ਨੇ ਭਾਈ ਮਹਾਂ ਸਿੰਘ ਜੀ ਦੀ ਸਲਾਹ ਮੰਨ ਲਈ ਮਹਾਰਾਜ ਦੇ ਪਾਸ ਜਾਣ ਦੀ ਤਿਆਰੀ ਕਰ ਲਈ ਇਧਰ ਪਤਾ ਲੱਗਿਆ ਕਿ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਹੈ ਉਥੋਂ ਆਪ ਚੱਲੇ ਦਰਿਆ ਸਰਸਾ ਵੱਲ ਨੂੰ ਦਰਿਆ ਸਰਸਾ ਪਾਰ ਕਰਨ ਤੋਂ ਬਾਅਦ ਮਹਾਰਾਜ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿਚ ਵੰਡਿਆ ਗਿਆ ਗੁਰੂ ਕਲਗੀ ਤਰਪਾਤਸ਼ਾਹ ਦੇ ਮਾਤਾ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਇਹਨਾਂ ਨੂੰ ਗੰਗੂ ਬ੍ਰਹਮਣ ਆਪਣੇ ਪਿੰਡ ਸਹੇੜੀ ਲੈ ਗਿਆ ਉਥੇ ਮਾਇਆ ਦੇ ਲਾਲਚ ਦੇ ਵਿਚ ਆ ਕੇ ਮਾਤਾ ਜੀ ਨੂੰ ਤੇ ਸਾਹਿਬਜ਼ਾਦੇ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਮਾਤਾ ਗੁਜਰੀ ਜੀ ਤੇ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਸਰਹੰਦ ਵਿਚ ਸ਼ਹੀਦ ਹੋ ਗਏ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਇਹਨਾਂ ਨੂੰ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਲੈ ਗਏ ਮਹਾਰਾਜ ਆਪ ਉਹਨਾਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਨਾਲ ਗਿਣਤੀ ਦੇ ਤਕਰੀਬਨ 40 ਸਿੰਘ ਉਥੋਂ ਰੋਪੜ ਵੱਲ ਵਧੇ ਅੱਗੇ ਚਮਕੌਰ ਦੀ ਗੜੀ ਦੇ ਵਿਚ ਮਹਾਰਾਜ ਨੇ ਉਹਨਾਂ ਗਿਣਤੀ ਦੇ ਸਿੰਘਾਂ ਨਾਲ 10 ਲੱਖ ਜ਼ਾਲਮ ਦਾ ਟਾਕਰਾ ਕਰਵਾਇਆ ਚਮਕੌਰ ਦੇ ਮੈਦਾਨ ਦੇ ਜੰਗ ਦੇ ਵਿਚ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਹੁਤ ਸਾਰੇ ਪ੍ਰਾਣਾਂ ਤੋਂ ਪਿਆਰੇ ਸਿੰਘ ਸ਼ਹੀਦੀ ਪਾ ਗਏ ਉਥੋਂ ਮਹਾਰਾਜ ਅੱਗੇ ਚੱਲੇ ਆਪਣੇ ਖਾਲਸੇ ਦਾ ਹੁਕਮ ਮੰਨ ਕੇ ਗੜੀ ਛੱਡੀ ਮਾਛੀਵਾੜੇ ਦੇ ਜੰਗਲਾਂ ਵਿਚ ਦੀ ਹੁੰਦੇ ਮਾਲਵੇ ਦੇਸ਼ ਪਹੁੰਚ ਗਏ ਇਥੋਂ ਤੱਕ ਦਾ ਉਹਨਾਂ ਮਾਝੇ ਦੇ ਸਿੰਘਾਂ ਨੂੰ ਪਤਾ ਲੱਗਿਆ ਕਿ ਮਹਾਰਾਜ ਆਪਣਾ ਸਰਬੰਸ ਵਾਰਨ ਤੋਂ ਬਾਅਦ ਮਾਲਵੇ ਪਹੁੰਚ ਗਏ ਹਨ ਇਧਰ ਮਾਝੇ ਦੇ ਇਲਾਕੇ ਦੇ ਵਿਚੋਂ ਇਕ ਹੋਰ ਜਥਾ ਜਿਨ੍ਹਾਂ ਦੇ ਮਨ ਦੇ ਵਿਚ ਇਹ ਖਿਆਲ ਸੀ ਕਿ ਅਸੀਂ ਮਹਾਰਾਜ ਨੂੰ ਜਾ ਕੇ ਬੇਨਤੀ ਕਰੀਏ ਮਹਾਰਾਜ ਹੁਣ ਜੰਗਾਂ ਯੁੱਧਾਂ ਨੂੰ ਸਮਾਪਤ ਕਰਕੇ ਸਾਡੇ ਇਲਾਕੇ ਦੇ ਵਿਚ ਆ ਕੇ ਸ਼ਾਂਤਮਈ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ ਜੇ ਮਹਾਰਾਜ ਸਾਡੀ ਬੇਨਤੀ ਮੰਨ ਲੈਣ ਸ਼ਾਂਤਮਈ ਤਰੀਕੇ ਰਹਿ ਕੇ ਸਾਡੇ ਇਲਾਕੇ ਦੇ ਵਿਚ ਆ ਜਾਣ ਇਸ ਇਲਾਕੇ ਦੀਆਂ ਸੰਗਤਾਂ ਦਾ ਭਲਾ ਹੋਵੇ ਅਸੀਂ ਉਹਨਾਂ ਦੇ ਦਰਸ਼ਨ ਉਪਦੇਸ਼ ਤੋਂ ਲਾਭ ਉਠਾ ਲਈਏ ਇਸ ਤਰ੍ਹਾਂ ਉਹਨਾਂ ਦੇ ਮਨ ਦਾ ਸੰਕਲਪ ਹੈ ਇਹਨਾਂ ਨੇ ਤਿਆਰੀ ਕਰ ਲਈ ਆ ਮਾਲਵੇ ਨੂੰ ਜਾਣ ਦੀ ਇਧਰ ਭਾਈ ਮਹਾਂ ਸਿੰਘ ਦਾ ਜਥਾ ਉਹਨਾਂ ਦੇ ਨਾਲ ਜਾ ਰਲਿਆ ਰਾਸਤੇ ਨੂੰ ਤੈਅ ਕਰਕੇ ਪਹੁੰਚ ਗਏ ਮਾਲਵੇ ਦੇਸ਼ ਵਿਚ ਪਤਾ ਲੱਗਿਆ ਵੀ ਮਹਾਰਾਜ ਦਾ ਡੇਰਾ ਰਾਮਿਆਣੇ ਦੇ ਨਜ਼ਦੀਕ ਹੈ ਉੱਥੇ ਜਾ ਕੇ ਇਹਨਾਂ ਮਾਝੇ ਦੇ ਸਿੰਘਾਂ ਦਾ ਮਹਾਰਾਜ ਨਾਲ ਮੇਲ ਹੋ ਗਿਆ, ਨਮਸਕਾਰ ਕੀਤੀ, ਆਪਣੀਆਂ ਭੇਟਾਂ ਵਾਰਤੀਆਂ। ਮਹਾਰਾਜ ਦਾ ਦਰਬਾਰ ਸਜਿਆ ਹੈ। ਇਤਨੇ ਨੂੰ ਮਾਝੇ ਦੇ ਇਲਾਕੇ ਦਾ ਚੌਧਰੀ ਉੱਠਿਆ, ਉਹਨੇ ਗਲ ਚ ਪੱਲਾ ਪਾਇਆ, ਹੱਥ ਜੋੜੇ ਬੇਨਤੀ ਕੀਤੀ, ਮਹਾਰਾਜ ਹੁਣ ਜੰਗ ਯੁੱਧ ਬਹੁਤ ਹੋ ਗਏ ਹਨ, ਆਪਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ, ਬੇਅੰਤ ਸਿੰਘ ਸ਼ਹੀਦੀਆਂ ਪਾ ਚੁੱਕੇ ਹਨ, ਆਪ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਤਿਆਗ ਕਰਨਾ ਪਿਆ ਹੈ, ਬੜਾ ਨੁਕਸਾਨ ਹੋਇਆ, ਹੁਣ ਸਾਡੀ ਬੇਨਤੀ ਪ੍ਰਵਾਨ ਕਰੋ, ਸਾਡੇ ਇਲਾਕੇ ਦੇ ਵਿੱਚ ਜਾ ਕੇ ਸ਼ਾਂਤਮਈ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਸਾਰਥਕ ਮਹਾਰਾਜ ਚੁੱਪ ਰਹੇ, ਕੋਈ ਜਵਾਬ ਨਹੀਂ ਦਿੱਤਾ, ਸੋਚਦੇ ਵੀ ਵੱਡੇ ਆਏ ਨੇ ਸਾਨੂੰ ਅਕਲ ਦੇਣ ਵਾਲੇ। ਘਰ ਉਹ ਬੈਠ ਗਿਆ, ਦੂਸਰਾ ਚੌਧਰੀ ਉੱਠਿਆ, ਉਸਨੇ ਵੀ ਉਹ ਬੇਨਤੀ ਕੀਤੀ, ਮਹਾਰਾਜ ਹੁਣ ਜੰਗ ਯੁੱਧ ਬੰਦ ਕਰਕੇ ਸ਼ਾਂਤਮਈ ਰਹਿ ਕੇ ਸਾਡੇ ਇਲਾਕੇ 'ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਮਹਾਰਾਜ ਫਿਰ ਚੁੱਪ ਰਹੇ। ਤੀਸਰਾ ਚੌਧਰੀ ਉੱਠਿਆ, ਮਹਾਰਾਜ ਬੜਾ ਨੁਕਸਾਨ ਹੋ ਗਿਆ ਹੈ, ਜਿਸ ਦਿਨ ਦੇ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੋ, ਬਸ ਸਾਰਾ ਸਮਾਂ ਜੰਗਾਂ ਯੁੱਧਾਂ ਵਿੱਚ ਹੀ ਬਤੀਤ ਹੋ ਗਿਆ ਹੈ, ਹੁਣ ਆਪ ਕਿਰਪਾ ਕਰੋ, ਸ਼ਾਂਤਮਈ ਰਹਿ ਕੇ ਮਾਝੇ ਦੇ ਇਲਾਕੇ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰੋ। ਸਾਰਥਕ ਤੀਸਰੀ ਵਾਰ ਜਦੋਂ ਚੌਧਰੀ ਨੇ ਇਉਂ ਬੇਨਤੀ ਕੀਤੀ, ਉਸਨੇ ਮਹਾਰਾਜ ਕੁਝ ਵੀਰ ਹੱਥ ਦੇ ਵਿੱਚ ਆ ਗਏ, ਨੇਤਰਾਂ ਦੇ ਵਿੱਚ ਇੱਕ ਅਨੋਖਾ ਜਲਾਲ ਆਇਆ, ਚਿਹਰਾ ਇਕਦਮ ਲਾਲ ਹੋ ਗਿਆ। ਮਹਾਰਾਜ ਕਹਿਣ ਲੱਗੇ, ਉਹ ਚੌਧਰੀ ਹੋ, ਹੁਣ ਤੁਸੀਂ ਕਹਿੰਦੇ ਸ਼ਾਂਤਮਈ ਰਹੋ, ਉਹ ਕਹਿੰਦੇ ਸਾਨੂੰ ਮਹਾਰਾਜ ਤੁਹਾਡਾ ਸੀ ਹਕੂਮਤ ਦੇ ਨਾਲ ਵਿੱਚ ਪੈ ਪਵਾ ਕੇ ਸਮਝੌਤਾ ਕਰਾ ਦਿੰਦੇ ਹਾਂ। ਮਹਾਰਾਜ ਕਹਿਣਗੇ, ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੁਹਾਡੇ ਇਲਾਕੇ ਦੇ ਵਿੱਚ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ? ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਸਾਡੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਰੇਆਮ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ? ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਸਾਡੇ ਸ਼ੀਰਖੋਰ ਬੱਚਿਆਂ ਨੂੰ ਸਰਹੰਦ ਦੇ ਸੂਬੇ ਨੇ ਉਸ ਜ਼ਾਲਮ ਨੇ ਜਿਉਂਦਿਆਂ ਨੂੰ ਦੀਵਾਰਾਂ ਵਿੱਚ ਚਿਣ ਦਿੱਤਾ? ਉਦੋਂ ਤੁਸੀਂ ਕਿੱਥੇ ਗਏ ਸੀ ਸਮਝੌਤਾ ਕਰਾਉਣ ਵਾਲੇ? ਮਹਾਰਾਜ ਵੀ ਰਸ ਦੇ ਵਿੱਚ ਆ ਕੇ ਕਹਿਣ ਲੱਗੇ, ਵੱਡੇ ਆਇਓ ਸਾਨੂੰ ਮਤਾਂ ਦੇਣ ਵਾਲੇ, ਇਹ ਗੱਲ ਯਾਦ ਰੱਖੋ, ਮੇਰਾ ਪਿਓ ਲੜਦਾ ਰਿਹਾ, ਮੇਰਾ ਦਾਦਾ ਲੜਦਾ ਰਿਹਾ, ਜਿਤਨੀ ਦੇਰ ਮੇਰੀ ਜ਼ਿੰਦਗੀ ਵਿੱਚ ਸਵਾਸ ਹਨ ਮੈਂ ਵੀ ਜ਼ੁਲਮ ਦੇ ਖਿਲਾਫ ਲੜਦਾ ਹੀ ਰਹਾਂਗਾ। ਸਾਰ ਸੰਗਤ ਉਹ ਜਿਹੜੇ ਮਾਝੇ ਦੇ ਇਲਾਕੇ ਦੇ ਵਿੱਚੋਂ ਚੌਧਰੀ ਆਏ ਸਨ ਹਕੂਮਤ ਨਾਲ ਸਮਝੌਤਾ ਕਰਾਉਣ ਵਾਲੇ, ਮਹਾਰਾਜ ਨੂੰ ਮਤਾਂ ਦੇਣ ਵਾਲੇ, ਉਹਨਾਂ ਦੀਆਂ ਗਰਦਨਾਂ ਨਿਮ ਗਈਆਂ, ਕੋਈ ਚੀਜ਼ ਸਾਹ ਵੀ ਨਹੀਂ ਲੈਂਦਾ, ਇਕਦਮ ਖਾਮੋਸ਼ੀ ਛਾ ਜਾਂਦੀ ਹੈ। ਮਹਾਰਾਜ ਕਹਿੰਦੇ, ਜੇ ਤਾਂ ਤੁਸੀਂ ਆਇਓ ਸਿੱਖ ਬਣ ਕੇ, ਪਰ ਸਾਨੂੰ ਤੁਹਾਡੇ ਵਰਗੇ ਕਾਇਰ ਸਿੱਖਾਂ ਦੀ ਕੋਈ ਲੋੜ ਨਹੀਂ, ਜੇ ਆਏ ਹੋ ਗੁਰੂ ਬਣ ਕੇ ਗੁਰੂ ਨਾਨਕ ਦੇ ਹੁੰਦਿਆਂ ਤੁਹਾਡੇ ਵਰਗੇ ਗੁਰੂਆਂ ਦੀ ਕੋਈ ਜ਼ਰੂਰਤ ਨਹੀਂ, ਜਾਓ ਜਿੱਧਰੋਂ ਆਏ ਹੋ ਉਧਰ ਹੀ ਮੁੜ ਜਾਓ। ਮਹਾਰਾਜ ਨੇ ਇਥੋਂ ਡੇਰਾ ਅੱਗੇ ਕੂਚ ਕਰ ਦਿੱਤਾ। ਮਹਾਰਾਜ ਨੂੰ ਖੁਫੀਆ ਖਬਰ ਪਹੁੰਚੀ ਵੀ ਸਰਹੰਦ ਦੇ ਸੂਬੇ ਦੀ ਫੌਜ ਸਾਡਾ ਪਿੱਛਾ ਕਰਦੀ ਆ ਰਹੀ ਹੈ, ਉਥੋਂ ਅੱਗੇ ਖਿਦਰਾਣੇ ਦੀ ਢਾਬ ਸੀ। ਮਹਾਰਾਜ ਨੂੰ ਉਸ ਇਲਾਕੇ ਦੀ ਬਾਬਤ ਬਰਾੜਾ ਨੇ ਸਭ ਕੁਝ ਦੱਸ ਦਿੱਤਾ ਸੀ। ਮਹਾਰਾਜ ਇੱਥੇ ਮੈਦਾਨੇ ਜੰਗ ਵਿੱਚ ਫਤਿਹ ਉਸਦੀ ਹੁੰਦੀ ਹੈ ਜਿਸਦੇ ਪਾਸ ਪਾਣੀ ਹੋਵੇ, ਪਾਣੀ ਇੱਥੇ ਕੂਹਾਂ ਤੱਕ ਕਿਤੇ ਨਹੀਂ ਮਿਲਣਾ, ਜੇ ਆਪ ਖਿਦਰਾਣੇ ਦੀ ਢਾਬ ਮਲ ਲਓ, ਉੱਥੇ ਡੇਰਾ ਕਰ ਲਓ, ਉੱਥੇ ਮੋਰਚੇ ਲਾ ਲਓ, ਫਿਰ ਦੁਸ਼ਮਣ ਦੀ ਫੌਜ ਤੁਹਾਡਾ ਮੁਕਾਬਲਾ ਨਹੀਂ ਕਰ ਸਕੇਗੀ। ਮਹਾਰਾਜ ਉਥੋਂ ਖਿਦਰਾਣੇ ਦੀ ਢਾਬ ਵੱਲ ਨੂੰ ਵਧ ਜਾਂਦੇ ਹਨ। ਸਾਰਥੋਂ ਜਿਹੜੇ ਮਾਝੇ ਦੇ ਚੌਧਰੀ ਆਏ ਸਨ ਮਹਾਰਾਜ ਨੂੰ ਮਤ ਦੇਣ ਵਾਲੇ, ਉਹ ਤਾਂ ਉਥੋਂ ਵਾਪਸ ਪਰਤ ਗਏ। ਇਨ੍ਹਾਂ ਦੇ ਨਾਲ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ ਸਨ, ਉਹ ਬਾਕੀ ਦੇ ਬੇਦਾਵੀਏ ਸਿੰਘ ਵੀ ਸਨ। ਇਨ੍ਹਾਂ ਨੇ ਵਿਚਾਰ ਕੀਤੀ ਸੀ, ਅਸੀਂ ਤਾਂ ਮਹਾਰਾਜ ਦੇ ਪਾਸੋਂ ਭੁੱਲ ਬਖਸ਼ਾਉਣ ਆਏ ਸੀ ਨਮਾਜ਼ਾਂ ਬਖਸ਼ਾਉਣ ਉਲਟੇ ਰੋਜ਼ੇ ਗੜ ਪੈ ਗਏ, ਮਹਾਰਾਜ ਦੀ ਹੋਰ ਕਰੋਪੀ ਹਾਸਲ ਹੋ ਗਈ। ਸਾਰ ਸੰਘ ਤੋਂ ਬਾਕੀ ਦੇ ਚੌਧਰੀ ਤਾਂ ਮੁੜ ਗਏ ਵਾਪਸ। ਫਿਰ ਭਾਈ ਮਹਾਂ ਸਿੰਘ ਜੀ ਨੇ ਉਹਨਾਂ ਬੇਦਾਵੀਆ ਸਿੰਘਾਂ ਨੂੰ ਲਲਕਾਰ ਕੇ ਕਿਹਾ, ਖਾਲਸਾ ਜੀ ਹੁਣ ਗੁਰੂ ਦੀ ਖੁਸ਼ੀ ਐਵੇਂ ਨਹੀਂ ਮਿਲਣੀ, ਸੀਸ ਤਲੀ ਤੇ ਰੱਖਣਾ ਪਏਗਾ। ਸਾਰ ਸਿੰਘ ਦੋਸਵੇਂ ਕਹਿੰਦੇ ਭਾਈ ਮਹਾਂ ਸਿੰਘ ਨੇ ਆਪਣੇ ਖੰਡੇ ਦੇ ਨਾਲ ਜ਼ਮੀਨ ਦੇ ਉੱਪਰ ਲਕੀਰ ਖਿੱਚੀ। ਕਹਿਣ ਲੱਗਾ ਵੀ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਲੈਣੀ ਹੈ, ਜਿਨ੍ਹਾਂ ਨੇ ਆਪ ਆਪਣੇ ਸਿਰ ਤਲੀ ਤੇ ਰੱਖਣੇ ਹਨ, ਜਿਨ੍ਹਾਂ ਨੂੰ ਮੌਤ ਕਬੂਲ ਹੈ, ਉਹ ਇਸ ਲਕੀਰ ਨੂੰ ਪਾਰ ਕਰੋ। ਜਿਨ੍ਹਾਂ ਨੂੰ ਇਹ ਭੈ ਹੈ ਮੌਤ ਤੋਂ, ਉਹਦੇ ਵੀ ਵਾਪਸ ਮੁੜ ਸਕਦੇ ਹਨ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਸ ਮਾਰਗ ਪੈਰ ਧਰੀ ਜਾਏ, ਸਿਰ ਦੀਜੈ ਕਾਣ ਨਾ ਕੀਜੈ, ਪਹਿਲੇ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣ ਕਾ ਤਉ ਆਓ ਹਮਾਰੇ ਪਾਸ। ਸਿਰ ਧਰ ਕੇ ਤਲੀ ਤੇ ਆਦਾ, ਸਿਰ ਧਰ ਕੇ ਤਲੀ ਤੇ ਆਦਾ, ਲੰਘਣਾ ਦੇ ਪ੍ਰੇਮ ਦੀ ਗਲੀ ਪਿਆਰਿਆ ਪਿਆਰਿਆ, ਲੰਘਣਾ ਦੇ ਪ੍ਰੇਮ ਦੀ ਗਲੀ ਸਿਰ ਧਰ ਕੇ, ਸਿਰ ਧਾਰ ਕੇ ਧਾਰ ਕੇ ਤਲੀ ਤੇ ਆਦਾ, ਸਿਰ ਧਾਰ ਕੇ ਸਿਰ ਧਾਰ ਕੇ ਤਲੀ ਤੇ ਆਦਾ, ਸਿਰ ਧਾਰ ਕੇ ਧਾਰ ਕੇ ਤਲੀ ਤੇ ਆਦਾ, ਸਿਰ ਧਾਰ ਕੇ ਤਲੀ ਤੇ ਆਜਾ, ਸਿਰ ਧਾਰ ਕੇ ਸਿਰ ਧਾਰ ਕੇ ਤਲੀ ਤੇ ਆਜਾ, ਲੰਘਣਾ ਦੇ ਪ੍ਰੇਮ ਦੀ ਗਲੀ ਪਿਆਰਿਆ ਪਿਆਰਿਆ, ਲੰਘਣਾ ਦੇ ਪ੍ਰੇਮ ਦੀ ਗਲੀ ਸਿਰ ਧਾਰ ਕੇ ਮਹਾਂ ਸਿੰਘ ਦੀ ਲਲਕਾਰ ਸੁਣ ਕੇ ਉਸਨੇ ਕਹਿੰਦੇ ਉਸ ਲਕੀਰ ਨੂੰ ਮਾਤਾ ਭਾਗੋ ਜੀ ਦੇ ਸਮੇਤ 40 ਸਿੰਘਾਂ ਨੇ ਪਾਰ ਕੀਤਾ। ਕਮਜ਼ੋਰ ਦਿਲ ਵਾਪਸ ਮੁੜ ਗਏ। ਹੁਣ ਭਾਈ ਮਹਾਂ ਸਿੰਘ ਨੂੰ ਪਤਾ ਲੱਗ ਜਾਂਦਾ ਹੈ ਵੀ ਸਰਹੰਦ ਦੇ ਸੂਬੇ ਦੀ ਫੌਜ ਜ਼ਿਆਦਾ ਦੂਰ ਨਹੀਂ, ਥੋੜੀ ਦੂਰ ਜਾ ਕੇ ਡੇਰੇ ਲਾ ਲਏ। ਰੇਤਲਾ ਮਾਰੂ ਥਲ ਦਾ ਇਲਾਕਾ ਹੈ, ਬੜੇ ਵੱਡੇ ਵੱਡੇ ਝਾੜ। ਭਾਈ ਸਾਹਿਬ ਨੇ ਬਾਕੀ ਸਿੰਘਾਂ ਨੂੰ ਤਾਕੀਦ ਕੀਤੀ, ਆਪਣੇ ਚਾਦਰੇ ਕਛਹਿਰੇ ਨਾਲ ਝਾੜਾਂ ਦੇ ਉੱਪਰ ਸੁੱਕਣੇ ਪਾ ਦਿਓ। ਗੁਰੂ ਕਲਗੀਧਰ ਪਾਤਸ਼ਾਹ ਅੱਗੇ ਲੰਘ ਗਏ ਸਨ। ਭਾਈ ਮਹਾਂ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ ਉਹਨਾਂ ਜ਼ਾਲਮਾਂ ਨੂੰ ਮਹਾਰਾਜ ਤੱਕ ਪਹੁੰਚਣ ਨਹੀਂ ਦੇਣਾ, ਇੱਥੇ ਪਹਿਲਾਂ ਹੀ ਰੋਕ ਲੈਣਾ ਹੈ। ਜਿਨ੍ਹਾਂ ਨੇ ਮਹਾਰਾਜ ਦੀ ਖੁਸ਼ੀ ਲੈਣੀ ਹੈ, ਬੇਮੁਕਤਾਈ ਦੇ ਦੋਸ਼ ਨੂੰ ਲਾਉਣਾ ਹੈ, ਆਪਣੀਆਂ ਜਾਨਾਂ ਤਲੀਆਂ ਤੇ ਧਰ ਲੋ। ਸਾਰ ਸੰਤ ਸਿੰਘਾਂ ਨੇ ਉਹਨਾਂ ਝਾੜਾਂ ਦੇ ਉੱਪਰ ਆਪਣੇ ਕਛਹਿਰੇ ਆਪਣੇ ਚਾਦਰੇ ਸੁੱਕਣੇ ਪਾ ਦਿੱਤੇ। ਦੂਰੋਂ ਜ਼ਾਲਮ ਦੀ ਫੌਜ ਨੂੰ ਇਉਂ ਪ੍ਰਤੀਤ ਹੋਇਆ ਵੀ ਸਾਹਮਣੇ ਮਹਾਰਾਜ ਦਾ ਡੇਰਾ ਹੈ। ਉਹ ਚਾਦਰੇ ਇਹਨਾਂ ਨੂੰ ਇਉਂ ਲੱਗੇ ਜਿਵੇਂ ਮਹਾਰਾਜ ਦੇ ਤੰਬੂ ਲਾਏ ਹੁੰਦੇ ਹਨ। ਸਾਰ ਫੌਜ ਉੱਥੇ ਰੁਕ ਗਈ। ਸਾਰ ਸੰਤ ਮੁਕਾਬਲਾ ਸ਼ੁਰੂ ਹੋ ਗਿਆ। ਹੁਣ ਜੋ ਸੂਬੇ ਦੀ ਫੌਜ ਸੀ ਉਸਦੀ ਗਿਣਤੀ ਸੀ ਹਜ਼ਾਰਾਂ ਦੇ ਵਿੱਚ। ਭਾਈ ਮਹਾਂ ਸਿੰਘ ਜੀ ਦੇ ਨਾਲ ਸਿਰਫ 40 ਸਿੰਘ ਹਨ। ਸਾਰ ਸੰਤ ਗਿਣਤੀ ਦੀ ਕੋਈ ਗੱਲ ਨਹੀਂ, ਗੱਲ ਹਮੇਸ਼ਾ ਜਜ਼ਬੇ ਦੀ ਹੋਇਆ ਕਰਦੀ ਹੈ। ਇਹਨਾਂ ਸਿੰਘਾਂ ਵਿੱਚ ਮਰਨ ਦਾ ਜਜ਼ਬਾ ਸੀ, ਮਰਨ ਦਾ ਚਾਅ ਸੀ। ਇਹਨਾਂ ਨੇ ਲੈਣੀ ਸੀ ਗੁਰੂ ਦੀ ਖੁਸ਼ੀ। ਇਹਨਾਂ ਦੇ ਹਿਰਦੇ ਵਿਚ ਗੁਰੂ ਕਲਗੀਧਰ ਪਾਤਸ਼ਾਹ ਦਾ ਉਪਦੇਸ਼ ਘਰ ਘਰ ਗਿਆ ਸੀ। ਦੇਹ ਸ਼ਿਵਾ ਵਰ ਮੋਹ ਇਹ ਹੈ, ਸ਼ੁਭ ਕਰਮਣ ਤੇ ਕਬ ਹੂੰ ਨਾ ਡਰੋ, ਨਾ ਡਰੋ ਯਾਰ ਸੋ ਜਬ ਜਾਏ ਲਰੋ, ਨਿਸ਼ਚਾ ਕਰ ਆਪਣੀ ਜੀਤ ਕਰੋ। ਇਹਨਾਂ ਨੂੰ ਨਿਸ਼ਚਾ ਸੀ ਵੀ ਮੈਦਾਨ ਦੇ ਜੰਗ ਵਿਚ ਸਾਡੀ ਜਿੱਤ ਹੋਵੇਗੀ। ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲ ਚਹੋ ਗੁਣ ਤਾਉ ਚਰੋ, ਦਬਾਵ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਸਿੱਖ ਤਾਂ ਗੁਰੂ ਮਹਾਰਾਜ ਦੇ ਅੱਗੇ ਇਉਂ ਪ੍ਰਾਰਥਨਾ ਕਰ ਰਹੇ ਸਨ, ਜਦੋਂ ਅੰਤ ਦਾ ਸਮਾਂ ਮੇਰਾ ਆਵੇ ਜੰਗ ਵਿਚ ਜੂਝ ਕੇ ਮਰਾ, ਰੋਅੰਤ ਦਾ ਸਮਾਂ ਮੇਰਾ ਆਵੇ ਜੰਗ ਵਿਚ ਜੂਝ ਕੇ ਮਰਾ, ਜੂਝ ਕੇ ਮਰਾ, ਰੋਅੰਤ ਦਾ ਸਮਾਂ ਮੇਰਾ ਆਵੇ ਜੰਗ ਵਿਚ ਜੂਝ ਕੇ ਮਰਾ। ਮਨ ਦੇ ਵਿਚ ਮਰਨ ਦਾ ਚਾਹ ਸੀ, ਉਹਨਾਂ ਨੂੰ ਸਿਰਫ ਗੁਰੂ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਚਾਹੀਦੀ ਸੀ, ਮੌਤ ਦੀ ਕੋਈ ਪਰਵਾਹ ਨਹੀਂ ਸੀ। ਸਾਰ ਸੰਤ ਬੜੀ ਵੀਰਤਾ ਦੇ ਨਾਲ, ਬੜੀ ਨਿਡਰਤਾ ਦੇ ਨਾਲ ਲੜੇ, ਉਹਨਾਂ ਜ਼ਾਲਮਾਂ ਦਾ ਉਸ ਵੀਰਤਾ ਦੇ ਨਾਲ ਮੁਕਾਬਲਾ ਕੀਤਾ। ਕਿੱਥੇ ਗਿਣਤੀ ਦੇ ਸਿਰਫ 40, ਕਿੱਥੇ ਹਜ਼ਾਰਾਂ ਦੀ ਗਿਣਤੀ ਦੇ ਦੁਸ਼ਮਣ ਦੀ ਫੌਜ। ਸਿੰਘਾਂ ਦੀ ਵੀਰਤਾ ਦੇਖ ਕੇ ਸੂਬੇ ਦੇ ਵੱਡੇ ਵੱਡੇ ਜਰਨੈਲ ਮੂੰਹ ਵਿਚ ਉਂਗਲਾਂ ਲੈਣ ਲੱਗੇ। ਸਾਰ ਸੰਗ 40 ਦੇ 40, ਕੋਈ ਜ਼ਖਮੀ ਹੋ ਜਾਂਦਾ ਹੈ, ਕੋਈ ਦੁਸ਼ਮਣਾਂ ਦਾ ਜ਼ਾਲਮਾਂ ਦਾ ਮੁਕਾਬਲਾ ਕਰਦਾ ਹੋਇਆ ਮੈਦਾਨੇ ਵਿਚ ਸ਼ਹੀਦੀ ਜਾਮ ਪ੍ਰਾਪਤ ਕਰ ਜਾਂਦਾ ਹੈ। ਮੈਦਾਨੇ ਜੰਗ ਦੇ ਵਿਚ ਲਾਸ਼ਾਂ ਦੇ ਢੇਰ ਲੱਗ ਜਾਂਦੇ ਹਨ, ਬਹੁਤ ਗਿਣਤੀ ਚ ਜ਼ਾਲਮ ਦੀ ਸੈਨਾ ਮਾਰੀ ਜਾਂਦੀ ਹੈ। ਸਿੰਘ ਵੀ ਇੱਕ ਇੱਕ ਕਰਕੇ ਸ਼ਹੀਦੀਆਂ ਪਾਉਣ ਲੱਗੇ। ਸ਼ਾਮ ਹੁੰਦੀ ਤੱਕ ਤਕਰੀਬਨ ਸਾਰੇ ਦੇ ਸਾਰੇ ਸਿੰਘ ਸ਼ਹੀਦੀ ਪਾ ਜਾਂਦੇ ਹਨ। ਗੁਰੂ ਕਲਗੀਧਰ ਪਾਤਸ਼ਾਹ ਨਜ਼ਦੀਕ ਹੀ ਇੱਕ ਉੱਚੀ ਟਿੱਬੀ ਦੇ ਉੱਪਰ ਬੈਠੇ ਸਨ। ਗੁਬਰ ਤਰੀਕੇ ਦੁਆਰਾ ਉੱਥੋਂ ਤੀਰ ਚਲਾ ਚਲਾ ਕੇ ਆਪਣੇ ਸਿੰਘਾਂ ਦੀ ਮਦਦ ਕਰ ਰਹੇ ਹਨ। ਆਪਣੇ ਸਿੰਘਾਂ ਦੀ ਬਹਾਦਰੀ ਦੇਖ ਕੇ ਮਹਾਰਾਜ ਖੁਸ਼ ਵੀ ਹੋ ਰਹੇ ਹਨ। ਜਦੋਂ ਸ਼ਾਮ ਹੋਈ ਦੁਸ਼ਮਣ ਨੂੰ ਪਾਣੀ ਦੀ ਜ਼ਰੂਰਤ ਪਈ ਕਿਉਂਕਿ ਸਿਪਾਹੀਆਂ ਨੂੰ ਤੇਹ ਲੱਗੀ ਸੀ ਉਹਨਾਂ ਨੂੰ ਪਾਣੀ ਚਾਹੀਦਾ ਸੀ ਉਹਨਾਂ ਦੇ ਘੋੜੇ ਪਿਆਸੇ ਸਨ ਪਾਣੀ ਦੀ ਜ਼ਰੂਰਤ ਸੀ ਫੌਜ ਦੇ ਨਾਲ ਸੀ ਕਪੂਰਾ ਸਾਰ ਸੰਗ ਇਹ ਵੀ ਭਾਵੇਂ ਮਹਾਰਾਜ ਦਾ ਸਿੱਖ ਸੀ ਪਰ ਬੇਮੁਖ ਹੋਇਆ ਸੀ ਪਰ ਫਿਰ ਵੀ ਮਹਾਰਾਜ ਪ੍ਰਸ਼ਾਦਾ ਜ਼ਰੂਰ ਰੱਖਦਾ ਸੀ ਇਹਦੇ ਪਾਸੋਂ ਮਹਾਰਾਜ ਨੇ ਇਹਦਾ ਕਿਲਾ ਮੰਗਿਆ ਵੀ ਕਿਲੇ ਦੀ ਓਟ ਲੈ ਕੇ ਅਸੀਂ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਾਂਗੇ ਪਰ ਇਹ ਡਰ ਗਿਆ ਕਮਜ਼ੋਰੀ ਦਿਖਾ ਗਿਆ ਇਹਨੇ ਸੋਚਿਆ ਜੇ ਮੈਂ ਮਹਾਰਾਜ ਨੂੰ ਕਿਲਾ ਦੇ ਦਿੱਤਾ ਫਿਰ ਦੁਸ਼ਮਣਾਂ ਨੇ ਮੇਰਾ ਕੀ ਹਾਲ ਕਰਨਾ ਹੈ ਮੈਨੂੰ ਸਣ ਬੱਚੇ ਕਹਾਣੀ ਪੀੜ ਦੇਣਗੇ ਵੀ ਤਾਂ ਸ਼ਾਹੀ ਬਾਗੀ ਨੂੰ ਪਨਾਹ ਦਿੱਤੀ ਹੈ ਡਰ ਗਿਆ ਜਵਾਬ ਦੇ ਦਿੱਤਾ ਮਹਾਰਾਜ ਨੇ ਇਹਨੂੰ ਸ਼ਰਾਪ ਦੇ ਦਿੱਤਾ ਵੀ ਜਿਨ੍ਹਾਂ ਤੋਂ ਡਰਦਾ ਹੈ ਉਹੀ ਤੈਨੂੰ ਫਾਹੇ ਲਾ ਕੇ ਮਾਰਨਗੇ ਫਿਰ ਪਛਤਾਇਆ ਵੀ ਬਹੁਤ ਵੀ ਮਹਾਰਾਜ ਦੀ ਕਰੋਪੀ ਲੈ ਲਈ ਤੇ ਫੌਜਾਂ ਦੇ ਨਾਲ ਸੀ ਇਹਦੇ ਪਾਸੋਂ ਇਲਾਕੇ ਦਾ ਪੇਤੀ ਹੋਣ ਕਰਕੇ ਉਹਨਾਂ ਜ਼ਾਲਮਾਂ ਨੇ ਪੁੱਛਿਆ ਵੀ ਪਾਣੀ ਇੱਥੋਂ ਕਿੱਥੇ ਮਿਲੇਗਾ ਹੁਣ ਕਪੂਰੇ ਨੂੰ ਤਾਂ ਪਤਾ ਸੀ ਵੀ ਖਦਰਾਣੇ ਦੀ ਢਾਬ ਨਾਲ ਹੀ ਹੈ ਇਹਨੇ ਉਹਨਾਂ ਨੂੰ ਪਿੱਛੇ ਮੁੜਨ ਵਾਸਤੇ ਕਿਹਾ ਦਿੱਤਾ ਵੀ ਜੇ ਤਾਂ ਜਾਓਗੇ ਪਿੱਛੇ ਪਾਣੀ ਮਿਲੇਗਾ 12 ਕੋਹ ਤੇ ਜੇ ਅੱਗੇ ਜਾਓਗੇ ਪਾਣੀ ਮਿਲੇਗਾ 30 ਕੋਹ ਤੇ ਉਹਨਾਂ ਜਰਨੈਲਾਂ ਨੇ ਸੋਚਿਆ ਵੀ ਜੇਕਰ ਅੱਗੇ ਗਏ ਪਾਣੀ ਪਤਾ ਨੀ ਮਿਲੇ ਜਾਂ ਨਾ ਮਿਲੇ ਪਿੱਛੇ ਦਾ ਪਾਣੀ ਨੇੜੇ ਹੀ ਹੈ ਸੋ ਉਥੋਂ ਹੀ ਪਿੱਛੇ ਮੁੜਨ ਦਾ ਫੈਸਲਾ ਕਰ ਲਿਆ ਸਾਰ ਸੰਗਤ ਮੈਦਾਨੇ ਜੰਗ ਦੇ ਵਿੱਚੋਂ ਸਾਰੇ ਸਾਰੇ ਦੁਸ਼ਮਣ ਵਾਪਸ ਚਲੇ ਗਏ ਹੁਣ ਮੈਦਾਨੇ ਜੰਗ ਦੇ ਸਿਰਫ ਲਾਸ਼ਾਂ ਦੇ ਢੇਰ ਹਨ ਜਾਂ ਜ਼ਖਮੀ ਹਨ ਗੁਰੂ ਕਾਵੀ ਤਰਪਾਰ ਸਾਹਿਬ ਟਿੱਬੀ ਤੋਂ ਹੇਠਾਂ ਉਤਰੇ ਜੰਗ ਦੇ ਮੈਦਾਨ ਵੱਲ ਨੂੰ ਵਰਦੇ ਆ ਰਹੇ ਹਨ ਮਹਾਰਾਜ ਨੇ ਆਪਣੇ ਮੁਖੀ ਗੁਰਸਿੱਖਾਂ ਨੂੰ ਹੁਕਮ ਕੀਤਾ ਵੀ ਸਿੰਘਾਂ ਦੀਆਂ ਲਾਸ਼ਾਂ ਪਹਿਚਾਣ ਕੇ ਇੱਕ ਪਾਸੇ ਕੱਢ ਲਓ ਇਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਸਾਰ ਸੰਗਤ ਆਪ ਮਹਾਰਾਜ ਸਿੰਘਾਂ ਦੀਆਂ ਲਾਸ਼ਾਂ ਦੇਖਦੇ ਫਿਰਦੇ ਹਨ ਜਦੋਂ ਕਿਤੇ ਸਿੰਘ ਦੀ ਲਾਸ਼ ਮਿਲਦੀ ਹੈ ਮਹਾਰਾਜ ਸਿੰਘਾਂ ਦੇ ਚਿਹਰਿਆਂ ਨੂੰ ਜਿਹੜੇ ਲਹੂ ਦੇ ਵਿੱਚ ਲੱਥਪੱਥ ਹੋਏ ਸਨ ਆਪਣੇ ਰੁਮਾਲ ਨਾਲ ਸਾਫ ਕਰਦੇ ਹਨ ਵਰ ਦਿੰਦੇ ਜਾ ਰਹੇ ਨੇ ਮੇਰਾ 5000 ਕਿਸੇ ਨੂੰ ਕਹਿੰਦੇ ਨੇ ਮੇਰਾ 10000 ਕਿਸੇ ਨੂੰ ਕਹਿੰਦੇ ਨੇ ਇਹ ਮੇਰਾ 20000 ਇਸ ਤਰ੍ਹਾਂ ਸਿੰਘਾਂ ਨੂੰ ਵਰਦਾਨ ਦਿੰਦੇ ਹੋਏ ਗੁਰੂ ਕਲਗੀ ਤਰਪਾਰ ਸਾਹਿਬ ਭਾਈ ਮਹਾਂ ਸਿੰਘ ਦੇ ਪਾਸ ਪਹੁੰਚ ਜਾਂਦੇ ਹਨ ਭਾਈ ਮਹਾਂ ਸਿੰਘ ਦੇ ਸਰੀਰ ਦੇ ਉੱਪਰ ਬਹੁਤ ਸਾਰੇ ਜ਼ਖਮ ਹਨ ਸਰੀਰ ਜ਼ਖਮਾਂ ਦੇ ਨਾਲ ਵਿੰਨਿਆ ਪਿਆ ਹੈ ਪਰ ਜੇ ਸਵਾਸ ਬਾਕੀ ਹਨ ਸਾਰ ਤੁਹਾਨੂੰ ਭਾਈ ਮਹਾਂ ਸਿੰਘ ਮਨ ਹੀ ਮਨ ਦੇ ਵਿੱਚ ਮਹਾਰਾਜ ਦੇ ਚਰਨਾਂ ਚ ਅਰਦਾਸਾਂ ਬੇਨਤੀਆਂ ਕਰ ਰਿਹਾ ਸੱਚੇ ਪਾਤਸ਼ਾਹ ਭਾਵੇਂ ਤੇਥੋਂ ਬੇਮੁਖ ਹੀ ਹਾਂ ਪਰ ਸਾਡੀ ਪਹਿਲੀ ਪੂਰਵ ਪ੍ਰੀਤ ਗੋਬਿੰਦ ਵਿਚਾਰੋ ਮਹਾਰਾਜ ਸਾਡੀ ਪਹਿਲੀ ਸਿੱਖੀ ਵੱਲ ਦੇਖ ਕੇ ਮਹਾਰਾਜ ਸਾਨੂੰ ਦਰਸ਼ਨ ਦਿਓ ਅਸੀਂ ਹਾਂ ਕਲਯੁਗ ਜੀਵ ਸਾਡੇ ਔਗਣਾ ਵੱਲ ਨਾ ਚਤਾਰੋ ਕੋ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੋ ਮੇਰਾ ਮਨ ਵਿਖਿਆ ਮੋਹਿਆ ਕਛ ਆਰਾ ਪਾਰ ਨਾ ਸੋਜ ਸਗਲ ਭਾਵਨ ਕੇ ਨਾਇਕਾ ਇੱਕ ਛਿਣ ਦਰਸ ਦਿਖਾਏ ਜੀ ਮਰਨ ਪਈ ਮਤ ਮਾਧਵਾ ਤੇਰੇ ਗਤ ਲਖੀ ਨਾ ਜਾਏ ਭਾਈ ਮਹਾਂ ਸਿੰਘ ਬਾਰ ਬਾਰ ਮਹਾਰਾਜ ਦੇ ਚਰਨਾਂ ਦਾ ਧਿਆਨ ਤਰਕੇ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ
ਸਗਲ ਪਾਵਨ ਕੇ ਨਾਇਕਾ ਜੀ ਮੈਨੂੰ ਇੱਕ ਛਿਣ ਦਰਸ ਦਿਖਾਇਆ ਸਗਲ ਪਾਵਨ ਕੇ ਨਾਇਕਾ ਇੱਕ ਛਿਣ ਦਰਸ ਦਿਖਾਇਆ ਸਾਨੂੰ ਇੱਕ ਛਿਣ ਦਰਸ ਦਿਖਾਇਆ ਸਗਲ ਪਾਵਨ ਕੇ ਨਾਇਕਾ ਜੀ ਸਾਨੂੰ ਇੱਕ ਛਿਣ ਦਰਸ ਦਿਖਾਇਆ
ਗੁਰੂ ਕਰਨਗੇ ਤਰਪਾਰਸ਼ਾ ਸਾਰ ਸੁਣ ਪਾਈ ਮਹਾਂਸਿੰਘ ਦੇ ਪਾਸ ਜਾ ਪਹੁੰਚਦੇ ਹਨ। ਦੇਖਿਆ ਵੀ ਸਿੰਘ ਸਹਿਕ ਰਿਹਾ, ਅਜੇ ਸਵਾਸ ਬਾਕੀ ਹਨ। ਮਹਾਰਾਜ ਜ਼ਮੀਨ ਦੇ ਉੱਪਰ ਹੀ ਬੈਠ ਜਾਂਦੇ ਹਨ। ਭਾਈ ਮਹਾਂ ਸਿੰਘ ਦੇ ਚਿਹਰੇ ਦੇ ਉੱਪਰ ਜੋ ਮਿੱਟੀ ਲੱਗੀ ਸੀ, ਖੂਨ ਲੱਗਿਆ ਸੀ, ਮਹਾਰਾਜ ਨੇ ਸਾਫ਼ ਕੀਤਾ ਆਪਣੇ ਰੁਮਾਲ ਦੇ ਨਾਲ। ਭਾਈ ਸਾਹਿਬ ਦਾ ਸੀਸ ਆਪਣੀ ਗੋਦ ਵਿਚ ਰੱਖ ਲਿਆ, ਪਹਿਚਾਣ ਲਿਆ ਵੀ ਉਹੀ ਆ ਬੇਦਾਵੀਆਂ ਦਾ ਸਰਦਾਰ ਮਹਾਂ ਸਿੰਘ। ਜਦੋਂ ਮਹਾਰਾਜ ਨੇ ਉਹਦਾ ਸੀਸ ਆਪਣੀ ਗੋਦ ਚ ਰੱਖਿਆ, ਭਾਈ ਮਹਾਂ ਸਿੰਘ ਨੇ ਅੱਖਾਂ ਖੋਲੀਆਂ, ਦੀਦਾਰ ਕੀਤਾ ਗੁਰੂ ਕਲਗੀ ਤਰਪਾਰਸ਼ਾਹ ਦਾ, ਜਿਨ੍ਹਾਂ ਦੇ ਚਰਨ ਚ ਅਰਦਾਸਾਂ ਬੇਨਤੀਆਂ ਕਰ ਰਿਹਾ ਸੀ। ਸੋਚਦਾ ਮੇਰੀ ਬੇਨਤੀ, ਮੇਰੀ ਅਰਦਾਸ ਪ੍ਰਵਾਨ ਹੋਈ ਹੈ। ਸ਼ਾਹ ਦੇ ਸਰਤਾਜ ਨੇ ਆਪ ਆ ਕੇ ਦਰਸ਼ਨ ਦਿੱਤੇ ਹਨ, ਅੱਖਾਂ ਖੋਲੀਆਂ ਦਰਸ਼ਨਾਂ ਵਾਸਤੇ। ਪਰ ਸਾਰ ਸਿੰਘ ਸ਼ਰਮ ਦੇ ਨਾਲ ਫਿਰ ਸਿਰ ਝੁਕ ਜਾਂਦਾ ਹੈ, ਫਿਰ ਨੇਤਰ ਬੰਦ ਕਰ ਲਏ। ਗੁਰੂ ਕਲਗੀ ਤਰਪਾਰਸ਼ਾਹ ਕਹਿਣ ਲੱਗੇ, ਮਹਾਂ ਸਿੰਘ ਅੱਖਾਂ ਖੋਲ, ਤੇਰੀ ਕੁਰਬਾਨੀ ਤੇ ਬੜੇ ਪ੍ਰਸੰਨ ਹਾਂ। ਗੁਰਸਿੱਖਾ ਤੇਰੀ ਕਾਲ ਥਾਏ ਪਈ ਹੈ, ਹੁਣ ਸਾਡੇ ਪਾਸੋਂ ਜੋ ਮੰਗੇ ਤੈਨੂੰ ਉਹ ਮਿਲ ਜਾਏਗਾ। ਜੇ ਕਹੇ ਤੈਨੂੰ ਦੁਨੀਆਂ ਦਾ ਰਾਜ ਭਾਗ ਬਖਸ਼ ਦੇਈਏ, ਜੇ ਕਹੇ ਤੈਨੂੰ ਸਵਰਗ ਦਾ ਰਾਜ ਇੰਦਰ ਪਦਵੀ ਬਖਸ਼ ਦੇਈਏ, ਜੇ ਕਹੇ ਤੈਨੂੰ ਮੁਕਤੀ ਦੀ ਮਹਾਨ ਦਾਤ ਬਖਸ਼ ਦੇਈਏ, ਦਸ ਮਹਾਂ ਸਿੰਘਾਂ ਕੀ ਚਾਹੀਦਾ ਹੈ? ਸਾਰ ਸੰਤ ਗੁਰੂ ਕਲਗੀ ਤਰਪਾਰਸ਼ਾਹ ਭਾਈ ਮਹਾਂ ਸਿੰਘ ਨੂੰ ਬਾਰ ਬਾਰ ਕਹਿ ਰਹੇ ਹਨ,
ਜੇ ਤੂੰ ਕਹੇ ਤਾਂ ਬਣਾ ਦਿਆਂ ਰਾਜਾ ਦੁਨੀਆਂ ਦਾ, ਇਹ ਚਾਹੁੰਦਾ ਮੁਕਤੀ ਮੰਗ ਲੈ। ਕਹੇ ਤਾਂ ਬਣਾ ਦਿਆਂ ਰਾਜਾ ਦੁਨੀਆਂ ਦਾ, ਇਹ ਚਾਹੁੰਦਾ ਮੁਕਤੀ ਮੰਗ ਲੈ।
ਦਸ ਤੈਨੂੰ ਦੁਨੀਆਂ ਦਾ ਤਖ਼ਤ ਦੇ ਦੇਈਏ, ਸੁੱਚੇ ਪਾਤਸ਼ਾਹ ਰਾਜ ਭਾਗ ਦੀ ਕੋਈ ਜ਼ਰੂਰਤ ਨਹੀਂ, ਫਿਰ ਤੈਨੂੰ ਸਵਰਗ ਦਾ ਰਾਜਾ ਇੰਦਰ ਬਣਾ ਦੇਈਏ। ਮਹਾਰਾਜ ਸਵਰਗ ਦਾ ਰਾਜ ਵੀ ਨਹੀਂ ਚਾਹੀਦਾ, ਮੁਕਤੀ ਦੇ ਦੇਈਏ ਸੁੱਚੇ ਪਾਤਸ਼ਾਹ, ਮੁਕਤੀ ਦੀ ਵੀ ਲੋੜ ਨਹੀਂ, ਫਿਰ ਚਾਹੀਦਾ ਕੀ ਹੈ? ਸਾਰ ਸੰਤ ਉਸ ਸਮੇਂ ਭਾਈ ਮਹਾਂ ਸਿੰਘ ਦੇ ਉਹ ਸਮਾਂ ਯਾਦ ਆਇਆ, ਜਦੋਂ ਕਿਸੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਭੁੱਖ ਦੇ ਦੁੱਖ ਨੂੰ ਨਾ ਸਹਾਰਦਿਆਂ ਬੇਦਾਵਾ ਲਿਖਿਆ ਸੀ, ਮਹਾਰਾਜ ਅਸੀਂ ਤੁਹਾਡੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ। ਬੇਦਾਵੇ ਵਾਲੇ ਕਾਗਜ਼ ਦੇ ਉੱਪਰ ਦਸਤਖਤ ਕੀਤੇ ਸਨ। ਭਾਈ ਮਹਾਂ ਸਿੰਘ ਨੇ ਫਿਰ ਗੁਰੂ ਕਲਗੀ ਤਰਪਾਰਸ਼ਾਹ ਦੇ ਚਰਨਾਂ ਚ ਬੇਨਤੀ ਕੀਤੀ, ਗਰੀਬ ਨਿਵਾਜ, ਜੇ ਤਰੁੱਠੇ ਹੋ ਰਹਿਮਤ ਦੇ ਘਰ ਦੇ ਵਿਚ ਆਏ ਹੋ ਤਾਂ ਫਿਰ ਟੁੱਟੀ ਗੰਢ ਦੋ, ਬੇਦਾਵਾ ਪਾੜ ਦਿਓ। ਭਾਈ ਮਹਾਂ ਸਿੰਘ ਮਹਾਰਾਜ ਦੇ ਚਰਨਾਂ ਚ ਬੇਨਤੀ ਕਰ ਰਿਹਾ ਹੈ,
ਟੁੱਟੀ ਗੰਢ ਲੈ ਵਾਜਾ ਵਾਲਿਆ, ਗੰਢ ਲੈ ਵਾਜਾ ਵਾਲਿਆ।
ਜਿਹੜਾ ਬੇਦਾਵਾ ਲਿਖਿਆ ਸੀ ਬੇਦਾਵੇ ਵਾਲਾ ਕਾਗਜ਼ ਫਾੜ ਦਿਓ। ਆਪਦੇ ਪਾਸੋਂ ਬੇਮੁਖ ਹੋਇਆ ਮਹਾਰਾਜ, ਸਾਡੀਆਂ ਗਲਤੀਆਂ ਨੂੰ ਔਗੁਣਾਂ ਨੂੰ ਨਾ ਚਤਾਰੋ, ਆਪਣੇ ਬਖਸ਼ਿੰਦ ਬਿਰਦ ਨੂੰ ਪਾ ਲੋ। ਮਹਾਰਾਜ ਕਹਿਣਗੇ ਮਹਾਂ ਸਿੰਘ ਆਹ ਕੁਝ ਆਪਣੇ ਵਾਸਤੇ ਮੰਗ ਲੈ, ਕਰਨ ਵਾਲੇ ਕਰਕੇ ਆਪਣਾ ਫਲ ਆਪ ਭੁਗਤਣਗੇ, ਤੈ ਉਹਨਾਂ ਤੋਂ ਕੀ ਲੈਣਾ। ਭਾਈ ਮਹਾਂ ਸਿੰਘ ਫਿਰ ਕਹਿਣ ਲੱਗਾ ਸੱਚੇ ਪਾਤਸ਼ਾਹ ਬਸ ਇਹੋ ਬੇਨਤੀ ਹੈ ਇੱਕੋ ਇੱਕ, ਸਾਰ ਸੰਗਤ ਉਧਰ ਜੋ ਸਿੰਘ ਸ਼ਹੀਦ ਹੋਏ ਸਨ ਉਹਨਾਂ ਦੀਆਂ ਰੂਹਾਂ ਗਈਆਂ ਸੱਚਖੰਡ, ਅੱਗੇ ਸੱਚਖੰਡ ਦੇ ਦਰਵਾਜ਼ੇ ਤੇ ਉਹ ਅੱਖਰ ਲਿਖੇ ਜਿਹੜੇ ਬੇਦਾਵੇ ਵਾਲੇ ਕਾਗਜ਼ ਤੇ ਲਿਖੇ ਸਨ। ਐ ਕਲਗੀਆਂ ਵਾਲੇ ਸਤਿਗੁਰੂ, ਤੂੰ ਸਾਡਾ ਗੁਰੂ ਨੀ, ਅਸੀਂ ਤੇਰੇ ਸਿੱਖ ਨੀ। ਤੇ ਉਹਨਾਂ ਦੀਆਂ ਰੂਹਾਂ ਨੇ ਭਾਈ ਮਹਾਂ ਸਿੰਘ ਨੂੰ ਆਵਾਜ਼ ਦਿੱਤੀ, ਮਹਾਂ ਸਿੰਘਾ ਹੁਣ ਮਹਾਰਾਜ ਪ੍ਰਸੰਨ ਹਨ, ਟੁੱਟੇ ਹਨ, ਰਹਿਮਤ ਦੇ ਘਰ ਦੇ ਵਿਚ ਆਏ ਹਨ। ਉਹ ਬੇਦਾਵੇ ਵਾਲਾ ਕਾਗਜ਼ ਇਹਨਾਂ ਦੀ ਜੇਬ ਦੇ ਵਿਚ ਹੀ ਹੈ, ਬਸ ਇਹੋ ਸਮਾਂ ਹੈ ਮਹਾਰਾਜ ਦੇ ਪਾਸੋਂ ਬੇਦਾਵਾ ਪੜਵਾਉਣ ਦਾ, ਬੇਮੁਕਤਾਈ ਦਾ ਦੋਸ਼ ਲਾਉਣ ਦਾ। ਸਾਰ ਸੰਤ ਭਾਈ ਮਹਾਂ ਸਿੰਘ ਨੇ ਫਿਰ ਹੱਥ ਜੋੜੇ, ਸੱਚੇ ਪਾਤਸ਼ਾਹ ਜੇ ਤਰੁੱਠੇ ਹੋ ਬਸ ਫਿਰ ਇਹੋ ਹੀ ਬੇਨਤੀ ਪ੍ਰਵਾਨ ਕਰੋ।
ਜਿਹੜਾ ਸਾਂਭ ਕੇ ਦੇਵ ਵਿੱਚ ਰੱਖਿਆ ਪਾੜਦੇ ਬੇਦਾਵਾ ਸਤਿਗੁਰਾਂ, ਸਾਂਭ ਕੇ ਦੇਵ ਵਿੱਚ ਰੱਖਿਆ ਪਾੜਦੇ ਬੇਦਾਵਾ ਸਤਿਗੁਰਾਂ।
ਦਾ ਪਰ ਉਪਕਾਰੀ ਹਿਰਦਾ ਦੇਖ ਕੇ ਸਾਰ ਸੰਗਤ ਗੁਰੂ ਕਲਗੀ ਤਰਪਾਰਸ਼ਾਹ ਦੇ ਨੇਤਰਾਂ ਵਿਚ ਵੀ ਵੈਰਾਗ ਦਾ ਚਲਾ ਜਾਂਦਾ ਹੈ। ਮਹਾਰਾਜ ਨੇ ਦੇਸ਼ ਕੌਮ ਵਾਸਤੇ ਆਪਣਾ ਪਿਤਾ ਵਾਰਿਆ, ਮਾਤਾ ਵਾਰੀ, ਚਾਰੇ ਸਾਹਿਬਜ਼ਾਦੇ ਵਾਰੇ, ਪੰਜ ਭੂਆ ਦੇ ਪੁੱਤਰ ਵਾਰ ਦਿੱਤੇ। ਮਹਾਰਾਜ ਦੇ ਅੱਖਾਂ ਦੇ ਵਿਚ ਕੋਈ ਅਥਰੂ ਨਹੀਂ ਆਇਆ। ਅੱਜ ਮਹਾਰਾਜ ਆਪਣੇ ਗੁਰਸਿੱਖ ਦੀ ਕੁਰਬਾਨੀ ਦੇਖ ਕੇ, ਉਹਦਾ ਪਰ ਉਪਕਾਰੀ ਹਿਰਦਾ ਦੇਖ ਕੇ ਨੇਤਰਾਂ ਦੇ ਵਿਚੋਂ ਤਰਪ ਤਰਪ ਹੰਝੂ ਸਿੱਟ ਰਹੇ ਹਨ। ਮਹਾਂ ਸਿੰਘਾ, ਸਾਡੇ ਪਾਸ ਰਾਜ ਭਾਗ ਨਹੀਂ ਰਿਹਾ, ਤਖਤੋ ਤਾਜ ਨਹੀਂ ਰਿਹਾ, ਸਾਡੇ ਪਾਸ ਦਲ ਸ਼ਿੰਗਾਰ ਵਰਗੇ ਘੋੜੇ ਨਹੀਂ ਰਹੇ, ਪ੍ਰਸ਼ਾਦੀ ਹਾਥੀ ਵਰਗੇ ਹਾਥੀ ਨਹੀਂ ਰਹੇ। ਉਹ ਸਮਾਂ ਵੀ ਆਇਆ ਜਦੋਂ ਸਾਨੂੰ ਮਾਛੀਵਾੜੇ ਦੇ ਜੰਗਲਾਂ ਦੇ ਵਿਚ ਜ਼ਮੀਨ ਦੇ ਉਪਰ ਟਿੰਡ ਦਾ ਸਰਾਣਾ ਲਾ ਕੇ ਲੇਟਣਾ ਪਿਆ। ਸਾਡਾ ਜਾਮਾ ਲੀਰੋ ਲੀਰ ਸੀ, ਚਰਨਾਂ ਚ ਜੋੜਾ ਨਹੀਂ ਸੀ, ਹੇਠ ਘੋੜਾ ਨਹੀਂ ਸੀ, ਹੱਥ ਦੇ ਉਪਰ ਬਾਜ ਨਹੀਂ ਸੀ, ਸੀਸ ਦੇ ਉਪਰ ਤਾਜ ਨਹੀਂ ਸੀ। ਉਸ ਸਮੇਂ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਿਆ। ਉਹ ਜੇ ਸਮੇਂ ਜਦੋਂ ਸਾਡਾ ਸਭ ਕੁਝ ਖੁੱਸ ਗਿਆ, ਸ੍ਰੀ ਅਨੰਦਪੁਰ ਸਾਹਿਬ ਤੋਂ ਜੋ ਕੀਮਤੀ ਸਾਹਿਤ ਵੀ ਲਿਆਂਦਾ ਸੀ ਉਹ ਵੀ ਦਰਿਆ ਸਰਸਾ ਦੀ ਭੇਟਾ ਹੋ ਗਿਆ, ਜਿਤਨਾ ਧਨ ਪਦਾਰਥ ਸੀ ਸਾਰੇ ਦਾ ਸਾਰਾ ਦਰਿਆ ਸਤਲੁਜ ਵਿਚ ਪ੍ਰਵਾਹ ਕਰ ਦਿੱਤਾ। ਪਰ ਮਹਾਂ ਸਿੰਘਾ, ਅਸੀਂ ਤੇਰੀ ਉਹ ਨਿਸ਼ਾਨੀ ਹੁਣ ਤੱਕ ਆਪਣੇ ਪਾਸ ਸਾਂਭ ਕੇ ਰੱਖੀ ਹੈ। ਸਾਰ ਸੰਗਤ ਇਤਨਾ ਕਹਿੰਦਿਆਂ ਮਹਾਰਾਜ ਨੇ ਆਪਣੇ ਖੀਸੇ ਦੇ ਵਿਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ। ਭਾਈ ਮਹਾਂ ਸਿੰਘ ਦੇ ਦੇਖਦੇ ਦੇਖਦੇ ਉਹ ਬੇਦਾਵੇ ਵਾਲਾ ਕਾਗਜ਼ ਟੁਕੜੇ ਟੁਕੜੇ ਕਰ ਦਿੱਤਾ। ਭਾਈ ਮਹਾਂ ਸਿੰਘ ਨੇ ਮਨ ਹੀ ਮਨ ਦੇ ਵਿਚ ਮਹਾਰਾਜ ਦੇ ਚਰਨਾਂ ਦੇ ਉਪਰ ਨਮਸਕਾਰ ਕੀਤੀ, ਕਿਉਂਕਿ ਉੱਠਣ ਦੀ ਤਾਂ ਹਿੰਮਤ ਨਹੀਂ ਸੀ। ਸੁਰਖਰੂ ਹੋ ਗਿਆ ਜਦੋਂ ਬੇਦਾਵੇ ਵਾਲਾ ਕਾਗਜ਼ ਸਾੜ ਗਿਆ, ਉਸੇ ਸਮੇਂ ਮਹਾਰਾਜ ਦੀ ਗੋੜ ਦੇ ਵਿਚ ਭਾਈ ਮਹਾਂ ਸਿੰਘ ਨੇ ਆਪਣੇ ਪ੍ਰਾਣ ਤਿਆਗ ਤੇ ਆਪਣੀ ਜ਼ਿੰਦਗੀ ਦਾ ਆਖਰੀ ਸਵਾਸ ਲਿਆ। ਸਾਰ ਸੰਗਤ ਖਿਆਲ ਕਰੋ, ਜਿਹੜਾ ਗੁਰੂ ਇਤਨਾ ਸਮਰੱਥ ਹੈ, ਆਪਣੇ ਗੁਰਸਿੱਖ ਦੀ ਸ਼ਰਧਾ ਭਾਵਨਾ ਦੇ ਕੇ ਜਦੋਂ ਜ਼ਿੰਦਗੀ ਦੇ ਆਖਰੀ ਪੜਾਅ ਦੇ ਉਪਰ ਵੀ ਸਤਿਗੁਰੂ ਦੇ ਦਰਸ਼ਨਾਂ ਵਾਸਤੇ ਤਾਂ ਰਿਹਾ ਹੁੰਦਾ ਹੈ। ਫਿਰ ਸਿੱਖ ਗੁਰੂ ਆਪਣੇ ਗੁਰਸਿੱਖ ਦੀ ਭਾਵਨਾ ਦਾ ਸਤਿਕਾਰ ਕਰਦਾ ਹੈ, ਅੰਤਮ ਸਮੇਂ ਦੀਦਾਰ ਦਿੰਦਾ ਹੈ, ਉਸਦੀਆਂ ਭੁੱਲਾਂ ਨੂੰ ਗਲਤੀਆਂ ਨੂੰ ਨਹੀਂ ਚਿਤਾਰਦਾ। ਭਾਈ ਗੁਰਦਾਸ ਜੀ ਪ੍ਰਮਾਣ ਕਰ ਰਹੇ ਹਨ ਵੀ ਇਹੋ ਜਿਹੇ ਗੁਰੂ ਦੇ ਨਾਲੋਂ ਕਿਉਂ ਪ੍ਰੀਤ ਤੇੜੂ ਤੋੜੀ ਜਾਵੇ, ਜਿਸਦੀ ਪ੍ਰੀਤੀ ਸਿੱਖ ਨਾਲ ਦੋ ਅੰਗੀ ਹੈ। ਦੁਖਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਟਰੈ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਦਸਾਰ। ਜੀ ਮਹਾਰਾਜ ਸਾਨੂੰ ਗੁਰੂ ਦੇ ਸਨਮੁਖ ਹੋਣ ਵਾਸਤੇ ਕਹਿ ਰਹੇ ਹਨ। ਜਿਹੜੇ ਗੁਰੂ ਦੇ ਸਨਮੁਖ ਹੋਏ, ਜਦੋਂ ਉਹਨਾਂ ਦਾ ਵਿਦਾਵੇ ਵਾਲਾ ਕਾਗਜ਼ ਫਾੜ ਗਿਆ, ਪਹਿਲਾਂ ਸਨ ਬੇਮੁਖ ਸਤਖੰਡ ਦੇ ਦਰਵਾਜ਼ੇ ਤੇ ਲਿਖਿਆ ਹੋਇਆ ਸੀ, ਅਸੀਂ ਤੇਰੇ ਸਿੱਖ ਨੀ, ਆ ਕਲਗੀਆਂ ਵਾਲੇ, ਤੂੰ ਸਾਡਾ ਗੁਰੂ ਨੀ। ਪਰ ਜਦੋਂ ਮਹਾਰਾਜ ਦੀ ਰਹਿਮਤ ਹੋਈ, ਗੁਰੂ ਦੇ ਸਨਮੁਖ ਹੋ ਗਏ, ਬੇਦਾਵੇ ਵਾਲਾ ਕਾਗਜ਼ ਮਹਾਰਾਜ ਨੇ ਟੁਕੜੇ ਟੁਕੜੇ ਕਰ ਦਿੱਤਾ, ਫਿਰ ਸੱਚਖੰਡ ਦੇ ਦਰਵਾਜ਼ੇ ਤੇ ਕੀ ਲਿਖਿਆ, ਜੇ ਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋਡੀਆ ਜੋ ਦਰ ਐਸਾ ਹੋਏ। ਸਤ ਕਰਨ ਆਪਾਂ ਵੀ ਮਹਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਾਰੇ ਸੰਗਤ ਗੁਰੂ ਸਤੋਤਰ ਵਿਚ ਬੋਲੋ, ਫਿਰ ਅਰਦਾਸ ਵਿਚ ਸਾਹਿਬ ਤਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਫਿਰ ਪੂਰੀ ਸਮਾਪਤੀ ਹੋਣ ਤੋਂ ਪ੍ਰੇਮ ਦੇ ਨਾਲ ਅਗਲਾ ਪ੍ਰੋਗਰਾਮ ਸੁਣ ਕੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ। ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ। ਅਰਜਨ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਇ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ।
ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕਿਛ ਨਾ ਲੱਗੇਗਾ ਬੋਲ ਪਿਆਰਿਆ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ,